ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਯਤਨ ਕਰਹੋ ਹਮ ਛੂਟੇ ਤੁਮ ਆਰਾਧੇ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਯਤਨ ਕਰਹੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਣ ਬਾਪੈ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਆ ਜਾ ਕਾਰਨ ਹਮ ਤੁਮੇ ਆਰਾਧੇ ਸੋ ਦੁਖ ਅਜੁ ਸਹੀਆ ਕਹਿ ਰਵਿਦਾਸ ਭਗਤ ਇੱਕ ਬਾਡੇ ਅਬ ਇਹ ਕਾਸਿਓ ਕਹੀਆ ਜਾ ਕਾਰਨ ਹਮ ਤੁਮੇ ਆਰਾਧੇ ਸੋ ਦੁਖ ਅਜੁ ਸਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜੋ ਪਵਿੱਤਰ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਮਹਾਨ ਇਤਿਹਾਸਿਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅਤੇ ਘਰਾਂ 'ਚ ਜੁੜ ਬੈਠੇ ਸਮੂਹ ਮਾਈ ਭਾਈ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਪ੍ਰਾਪਤ ਹੋਇਆ ਹੈ ਉਹ ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਆਪਣੇ ਮੁਲਕ ਦੇ ਅੰਦਰ ਜਦੋਂ ਇੱਥੋਂ ਦੇ ਹੁਕਮਰਾਨ ਗੈਰ ਜ਼ਿੰਮੇਵਾਰ ਬਣ ਗਏ, ਆਪਣੇ ਮੂਲਕ ਫਰਜ਼ਾਂ ਤੋਂ ਅਵੇਸਲੇ ਹੋ ਗਏ, ਪ੍ਰਜਾ ਨੂੰ ਲੁੱਟਣਾ ਕੁੱਟਣਾ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਅਤੇ ਇੱਥੋਂ ਦੇ ਧਾਰਮਿਕ ਲੋਕ ਜਿਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ 'ਚ ਰੱਖ ਕੇ ਕੇਵਲ ਧਰਮ ਦੇ ਨਾਂ 'ਤੇ ਡਿਵਾਈਡ ਐਂਡ ਰੂਲ ਜਾਤ ਪਾਤ ਦੇ ਨਾਂ 'ਤੇ, ਊਚ ਨੀਚ ਦੇ ਨਾਂ 'ਤੇ ਵੰਡ ਵਰਤ ਕੇ ਅਗਿਆਨਤਾ 'ਚ ਰੱਖਣਾ ਸ਼ੁਰੂ ਕੀਤਾ, ਉਦੋਂ ਆਪਣੇ ਮੁਲਕ 'ਤੇ ਬਾਹਰੀ ਹਮਲਾਵਰ ਆਉਣੇ ਸ਼ੁਰੂ ਹੋ ਗਏ। ਬਾਹਰੀ ਹਮਲਾਵਰਾਂ ਨੇ ਤਾਂ ਲੋਕਾਂ ਨੂੰ ਲੁੱਟਣਾ ਹੀ ਸੀ, ਇੱਥੋਂ ਦੇ ਰਜਵਾੜੇ ਵੀ ਅਜਿਹੇ ਹੀ ਸਨ, ਇੱਥੋਂ ਦੇ ਧਾਰਮਿਕ ਲੋਕਾਂ ਦੀ ਸੋਚ ਵੀ ਅਜਿਹੀ ਸੀ। ਅਜਿਹੇ ਸਮੇਂ ਦੇ ਅੰਦਰ ਭਾਰਤ ਦੀ ਧਰਤੀ 'ਤੇ ਇੱਕ ਲਹਿਰ ਪੈਦਾ ਹੋਈ ਜਿਹਨੂੰ ਆਪਾਂ ਕਹਿੰਦੇ ਭਗਤੀ ਲਹਿਰ। ਭਗਤੀ ਦਾ ਅਰਥ ਤਪੱਸਿਆ ਨਹੀਂ ਹੈ, ਤਪੱਸਿਆ 'ਚ ਮਨੁੱਖ ਆਪਣੇ ਤੱਕ ਸੀਮਿਤ ਰਹਿੰਦਾ, ਆਪਣੇ ਤੋਂ ਅੱਗੇ ਜਾ ਹੀ ਨਹੀਂ ਸਕਦਾ। ਲੇਕਿਨ ਭਗਤੀ ਦਾ ਅਰਥ ਹੁੰਦਾ ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਹਰਿਆਂ ਭਰਿਆ ਕਰਨਾ। ਉਸ ਭਗਤੀ ਲਹਿਰ ਦੇ ਮਹਾਨ ਹੀਰੇ ਨੇ, ਸੂਰਬੀਰ ਯੋਧੇ, ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ। ਕਿਸੇ ਮਹਾਨ ਵਿਅਕਤੀ ਦੀ ਮਹਾਨਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ, ਮਨੁੱਖ ਨੂੰ ਜਾਂ ਸਮਾਜ ਨੂੰ ਕੇਵਲ ਬਾਹਰੋਂ ਹੀ ਨਹੀਂ ਸਗੋਂ ਅੰਦਰੋਂ ਕਿੰਨਾ ਕੁ ਸੁੱਚਾ ਜਿਹਾ ਬਣਾ ਦਿੰਦਾ, ਉਹਦੇ ਅੰਦਰ ਕਿੰਨੀ ਕੁ ਜਾਗ੍ਰਿਤੀ ਪੈਦਾ ਕਰ ਦਿੰਦਾ। ਦੋ ਤਰ੍ਹਾਂ ਦੀ ਜੀਵਨ ਜਾਚ ਹੈ, ਇੱਕ ਹੈ ਪੌੜੀ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ ਨਾਮ ਬਰਾਬਰੀ, ਜਾਤ ਪਾਤ ਵਰਣ ਵੰਡ ਊਚ ਨੀਚ, ਇੱਕ ਹੈ ਬਰਾਬਰਤਾ ਵਾਲਾ ਮਾਰਗ। ਮਹਾਨ ਵਿਅਕਤੀ ਦੀ ਇਹ ਮਹਾਨਤਾ ਹੁੰਦੀ ਕਿਉਂਕਿ ਮਨੁੱਖ ਕੇਵਲ ਇਕੱਲਾ ਨਹੀਂ ਹੈ, ਇਕਾਂਗੀ ਨਹੀਂ ਹੈ, ਮਨੁੱਖ ਦਾ ਸੰਬੰਧ ਪਰਿਵਾਰ ਨਾਲ ਹੈ, ਸਮਾਜ ਨਾਲ ਹੈ, ਮੁਲਕ ਦੇ ਨਾਲ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਇਕੱਲਾ ਗਿਣਦਾ ਜਾਂ ਆਪਣੇ ਪਰਿਵਾਰ ਤੱਕ ਹੀ ਸੀਮਤ ਰਹਿੰਦਾ, ਉਹ ਮੋਹ ਦੇ ਬੰਧਨਾਂ 'ਚ ਵੱਜਾ ਹੁੰਦਾ। ਲੇਕਿਨ ਜਦੋਂ ਮਨੁੱਖ ਨੂੰ ਗਿਆਨ ਹੁੰਦਾ, ਉਹਦਾ ਪਰਿਵਾਰ ਨਾਲ, ਸਮਾਜ ਨਾਲ, ਮੁਲਕ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਹੈ। ਅਤੇ ਜਿਹੜੇ ਮਹਾਨ ਵਿਅਕਤੀ ਨੇ, ਮਹਾਨ ਵਿਅਕਤੀ ਉਹ ਕੇਵਲ ਧਾਰਮਿਕ ਤੌਰ 'ਤੇ ਹੀ ਲੋਕਾਂ ਨੂੰ ਸੇਧ ਨਹੀਂ ਦਿੰਦੇ, ਉਹ ਧਰਮ ਦੇ ਨਾਲ ਨਾਲ ਮਨੁੱਖ ਨੂੰ ਅੰਦਰੋਂ ਜਾਗਰੂਕ ਕਰਦੇ ਨੇ, ਮਨੁੱਖੀ ਬਰਾਬਰਤਾ ਦੇ ਲਈ, ਮੁਲਕ ਦੀ, ਮਨੁੱਖਤਾ ਦੀ ਆਜ਼ਾਦੀ ਦੇ ਲਈ। ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੀ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਈਮਾਨ ਹੈ, 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ ਅੰਕਿਤ ਨੇ, ਉਹਨਾਂ ਦੀ ਸਮੁੱਚੀ ਬਾਣੀ ਪੜ੍ਹੋਗੇ, ਬੜੀ ਜਾਗ੍ਰਿਤੀ ਵਾਲੀ ਬਾਣੀ ਹੈ। ਮੈਂ ਬੇਨਤੀ ਕੀਤੀ ਸੀ ਕਿ ਭਗਤ ਜੀ ਮਹਾਨ ਸੂਰਬੀਰ ਯੋਧੇ ਭਗਤ ਹੋਏ ਨੇ, ਇਹ ਭਗਤ ਕੋਈ ਮਾਲਾ ਫੇਰਨ ਵਾਲੇ ਜਾਂ ਲੁਕ ਕੇ ਬੈਠਣ ਵਾਲੇ ਭਗਤ ਨਹੀਂ ਸਨ। ਮਾਫ ਕਰਨਾ, ਭਗਤ ਦਾ ਅਰਥ ਕੀ ਹੈ? ਮਤ ਹੁੰਦੀ ਹੋਏ ਇਆਣਾ, ਤਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਜਿਹੜਾ ਉਹ ਲੋਕਾਂ 'ਚ ਆਪਣੇ ਆਪ ਨੂੰ ਵੰਡ ਦਿੰਦਾ, ਭਗਤ ਆਪਣੀ ਖਾਤਰ, ਮਨੁੱਖਤਾ ਦੀ ਖਾਤਰ, ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਬੜੇ ਸੰਘਰਸ਼ ਭਗਤਾਂ ਨੂੰ ਕਰਨੇ ਪਏ, ਭਗਤਾਂ ਨੂੰ ਬੜੀ ਵਿਰੋਧਤਾ, ਬੜੇ ਜ਼ੁਲਮ ਵੀ ਸਹਿਣੇ ਪਏ। ਬਨਾਰਸ ਦੀ ਧਰਤੀ ਗੰਗਾ ਦੇ ਕੰਢੇ ਤੋਂ ਸਮੇਂ ਸਮੇਂ 'ਤੇ ਕਈ ਲਹਿਰਾਂ ਚੱਲੀਆਂ, ਕੁਝ ਉਹ ਲਹਿਰ ਜਿਹਨੂੰ ਆਪਾਂ ਜਾਤ ਪਾਤ ਕਹਿੰਦੇ, ਮੰਨੂਵਾਦੀ ਸੋਚ ਦੇ ਅਧੀਨ ਚੱਲੀ, ਜਿਹਨੇ ਸਮਾਜ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ, ਔਰ ਜਿਹਦਾ ਅਜੇ ਵੀ ਅਸਰ ਹੈ, ਸਾਡੇ ਮੁਲਕ 'ਤੇ ਵੱਧਦਾ ਜਾ ਰਿਹਾ ਹੈ। ਔਰ ਮੰਨੂਵਾਦ ਜਿਹੜਾ ਜ਼ੋਰ ਪਕੜ ਰਿਹਾ ਹੈ, ਜਾਤ ਪਾਤ ਦੇ ਨਾਂ 'ਤੇ ਲੋਕਾਂ ਦੇ ਵਿੱਚ ਵੰਡ, ਲੋਕਾਂ ਦੇ ਵਿੱਚ ਵਿਤਕੇ ਬਾਜ਼ੀ ਖੜੀ ਕਰਨੀ। ਔਰ ਉਸੇ ਹੀ ਗੰਗਾ ਦੇ ਕੰਢੇ ਤੋਂ ਇਹ ਭਗਤੀ ਲਹਿਰ ਵੀ ਚੱਲੀ, ਜਿੱਥੇ ਭਗਤ ਰਵਿਦਾਸ ਸਾਹਿਬ ਜੀ ਪ੍ਰਗਟ ਹੋਏ, ਜਿੱਥੇ ਬਾਬਾ ਕਬੀਰ ਸਾਹਿਬ ਜੀ ਆਏ, ਬਾਬਾ ਰਾਮਾਨੰਦ ਜੀ ਆਏ, ਉਹਨਾਂ 'ਚੋਂ ਮਹਾਨ ਯੋਧੇ ਬਾਬਾ ਕਬੀਰ ਸਾਹਿਬ ਜੀ, ਬਾਬਾ ਰਾਮਾਨੰਦ ਜੀ, ਬਾਬਾ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੀ ਬੜੀ ਇਨਕਲਾਬੀ ਬਾਣੀ ਹੈ, ਸੂਰਬੀਰ ਯੋਧਿਆਂ ਵਾਲੀ ਬਾਣੀ ਹੈ, ਉਹਨਾਂ ਦੀ ਸਮੁੱਚੀ ਬਾਣੀ ਦੇਖੋਗੇ, ਉਹਦੇ 'ਚ ਪ੍ਰੇਮਾ ਭਗਤੀ ਬੜੀ ਭਾਰੂ ਹੈ। ਪ੍ਰੇਮਾ ਭਗਤੀ ਦਾ ਅਰਥ ਇਹ ਨਹੀਂ ਹੈ ਕਿ ਆਪਾਂ ਲੋਕਾਂ ਤੋਂ ਡਰਨਾ, ਪ੍ਰੇਮ ਅਤੇ ਮੋਹ 'ਚ ਕੀ ਫਰਕ ਹੈ? ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ, ਇੱਥੇ ਦੋਵਾਂ ਹੀ ਜ਼ਜ਼ਬਿਆਂ ਦਾ ਜ਼ਿਕਰ ਭਗਤ ਜੀ ਨੇ ਕੀਤਾ ਹੈ। ਵਾਹਿਗੁਰੂ ਜੀ ਨੇ ਸਾਡਾ ਜਿਹੜਾ ਸਰੀਰ ਬਣਾਇਆ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੈ। ਇਸ ਸਰੀਰ ਦੇ ਅੰਦਰ ਇੱਕ, ਜਿਵੇਂ ਆਪਾਂ ਅੰਦਰੂਨੀ ਭੀਤਰੀ ਇੰਦਰਾ ਕਹਿੰਦੇ ਹਾਂ, ਜਿਹਨੂੰ ਮਨ ਕਹਿੰਦੇ, ਜਿਹਦੇ ਭੇਦ ਨੇ ਸੁਰਤ, ਮਤ, ਮਨ, ਬੁੱਧ। ਔਰ ਮਨ ਵਿੱਚ 5 ਜ਼ਜ਼ਬੇ ਨੇ, ਜਿਹਨੂੰ ਆਪਾਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਜਿਹੜੇ ਲੋਕ ਕਹਿੰਦੇ ਕਿ ਖਤਮ ਹੋ ਜਾਣੇ ਚਾਹੀਦੇ ਨੇ, ਇਹ ਨਹੀਂ ਹੋਣੇ ਚਾਹੀਦੇ, ਬਿਲਕੁਲ ਅਗਿਆਨੀ ਨੇ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਇਹ ਜਜ਼ਬੇ ਬੀਜ ਨੇ, ਬੀਜ ਤੋਂ ਅੱਗੇ ਦਰਖਤ ਬਣਦਾ, ਗੱਲ ਮੋਹ ਦੀ ਚੱਲ ਰਹੀ ਹੈ। ਮੋਹ ਹੀ ਹੈ ਜਿਹਦੇ ਤੋਂ ਅੱਗੇ ਪ੍ਰੇਮ ਨੇ ਪ੍ਰਬਲ ਹੋਣਾ। ਜੇ ਮੋਹ ਨਾ ਹੋਏ, ਦੇਖੋ ਮਾਂ ਪਿਓ ਬੱਚੇ ਨੂੰ ਕਿਉਂ ਪਾਲਣਾ? ਜੇ ਮੋਹ ਨਾ ਹੋਏ ਤਾਂ ਅਸੀਂ ਕੰਮ ਕਾਰ ਹੀ ਨਾ ਕਰੀਏ। ਮੋਹ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਪਰ ਬੀਜ ਦਾ ਫਰਜ਼ ਹੈ ਦਰਖਤ ਬਣਨਾ। ਬੀਜ ਬੀਜ ਹੀ ਰਹਿ ਜਾਏ ਤਾਂ ਉਹ ਕਿਸੇ ਅਰਥ ਨਹੀਂ ਹੈ। ਮੋਹ ਪਿਆਰ 'ਚ ਕਦੋਂ ਬਣੇਗਾ? ਮੋਹ ਜਿਹੜਾ ਹੈ ਉਹਨੂੰ ਪਿਆਰ 'ਚ ਬਦਲਣਾ, ਮਾਰਨਾ ਨਹੀਂ ਹੈ, ਪਿਆਰ 'ਚ ਉਹਨੂੰ ਬਦਲਣਾ ਹੈ। जे बंदा केवल मोह दे अंदर है, मोह च मनुख लैना ही जानदा, मोह च मनुख केवल अपने तक अपने परिवार तक सीमित रहिंदा है। मोह दे विच मनुख दे अंदरों मनुखता ही खत्म होंदी चली जाती है, इंसानियत मिटदी चलनी है। यह मोह है जिदे अधीन मनुख अपने परिवार तो अगे नहीं बढ़ सकता। वो अपने परिवार की खातर भावें नलायक ही औलाद होए ना, आप देखते हैं अपने आले दुआले बहुत सारे लोग ने जिन्होंने मोह बस अपनी नलायक औलाद करके समाज को बर्बाद कर दिता, मुल्क को बर्बाद करता। दूजे लोग चंगे भी होने नज़र नहीं आते, बगाने जिहड़े लायक भी होने नज़र नहीं आते, अपने की खातर ही सब करी जाना, यह मोह है, मोह बंधन है। मोह मनुख को तो बर्बाद करता ही है, मोह वाला मनुख समाज को भी बर्बाद करता है, वो सिस्टम को बर्बाद कर देता है। इस करके मोह की गल गुरबाणी च वड्डे पद्धर ते कीती है। अजित सूर संग्राणु अत बलनम मर्दन है, गण गंधर्व देव मनुख पशु पंखी बेमोह ने। कह लगे मोह तू बड़ा बलवान है, वड्डे वड्डे बलवान लोगों तू मल दिना, भावे गण ने गंधर्व ने पशु ने पंछी ने देवते ने, सारे के उपरे मोह जरा भारू हो जाता है। जो मनुख मोह के अधीन हो, उन्हों अपने तो बिना और कोई नज़र ही नहीं आता, वो अपने तक ही सीमित रहिंदा है। अपनिया माड़िया चीज़ों चंगे बनाई जाएगा, अपने माड़े नकम्मे लोगों भी वो चंगे गिनी जाएगा, दूजे चंगिया भी माड़ा गिनी जाएगा। मोह हमेशा नुकसानदायक है। गुरबाणी ने इस मोह नूं प्रेम विच बदलने की गल कही है। जिन्हां च मोह च रहांगे उन्हां च असीं अंदरों टुटदे रहांगे, दुखी रहांगे। भावें दुनिया की दौलत साढ़े को आ जाए, दुनिया दी राजगद्दियां साढ़े को आ जाण, असीं कदी सुखी नहीं हो सकते। सुख तो उदो मिलना है जो मोह प्रेम विच कन्वर्ट हो जाएगा, प्रेम का रूप बन जाएगा। अपन के नाल लगाव रखना यह मोह है। अपन तो उच्चे उठ के जिमें अपने बच्चों को प्यार करते हैं, इवें होरना के बच्चों अपने बच्चों वर्गा समझना, समुचे संसार को अपने वर्गा समझना, यह प्यार है। यह प्यार किवें प्रगट हुंदा है? बाबा रविदास साहब जी की पवित्र बाणी च जिथे प्यार का जिक्र किया है, साची प्रीत हम तुम स्यो जोरी, तुम स्यो जोर अवर संग तोरी, जो तम चंदन जो तम गिरवर तो हाँ मोरा, तो जो तम चंद तो पे हैं चकोरा। यह उदाहरण दित्तियां ने परमात्मा दे नाल जिहड़ा उन्हां दा प्यार है। नाल उन्हां ने यह भी गल की कि यह प्यार प्रबल किवें हुंदा है, पैदा किवें हुंदा है। क्योंकि जे असीं परिवार तक सीमित हाँ, दुनिया तक सीमित हाँ, उन्हां चिर असीं अंदरों मिटदे जावांगे, मुकदे चले जावांगे, इंसानियत मरदी चली जाएगी, परिवार समाज कमजोर हुंदा जाएगा। पर यह मोह प्यार कदों कन्वर्ट हुंदा है? जो असीं सतसंगत नाल जुड़दे हां। एक गल तो सच है, परमात्मा नूं प्राप्त कीता ही प्यार ना जा सकता है। मोह दे विच रह के बंदा कदी परमात्मा नूं प्राप्त नहीं कर सकता। तो मता सोचना घर छड्ड देवांगे तो मोह तो मुक्त हो जावांगे, यह बड़ा वड्डा भुलेख है। फलाना जी घर छड्ड के ना परिवार छड्ड के तो भगत ही बन गई है, संगती बन गई है। देखो एक दृष्टि बंदा तो परिवार तक ही सीमित है ना, वो अपने परिवार लिए मेहनत करता है, उसका हक है, वो अपने बच्चों को पालने लिए मेहनत करता है, घर बनाने लिए मेहनत करता है, उसका हक है। लेकिन जेड़े कहिंदे घर छड्ड गए, उत्थे एक बच्चे ने उन्हें सौ सौ चेले पालन की चिंता है, वो तो ज्यादा मोह बढ़ गए ना। उन्होंने एक घर नहीं, वो तो कहिंदे फलाना भी थान सानू मिल जाए, फलाना भी सानू मिल जाए, उत्थे जाके लड़दे ने, वो तो मोह के बंधना च बहुते बढ़ गए। वह गृहस्थी नालों भी ज्यादा बच गई। गृहस्थी का हक है परिवार को पालना, वो लिए मेहनत करना, पर गृहस्थी परिवार च रहिंदा कई बार मोह तो उच्चा उठ के मानवता को प्यार करता है। जिहड़े लोग घर बार छड़ के कहिंदे जंगलों च बैठ गए, तो टुटी छन नाल ही प्यार पा पैंदे ने, उत्थों मोह तो हिलदे ही नहीं है। इस करके मोह घर छड्डिया नहीं मिटदा, मोह केवल जंगलों च बैठिया जां दुनिया तो वक्खरे होइआं नहीं मिटदा। मोह नूं मिटण दा एक तरीका है, बाबा रविदास साहब जी ने दस्सिआ है कि साध संगत बिन भाव ना उपजे, भाव बिन भगत ना होए तेरी। साध संगत तो बिना परमात्मा नाल प्यार नहीं बनना। देखो किन्नी बराबरता की गल है। अपने मुल्क दे अंदर जातां पातां दे नां ते लोक वंडे ही सन, अपने मुल्क दे अंदर धर्म दे नां ते वंडियां पा दित्तियां गईयां, अज भी ने, रब दे नां ते वंडियां पा दित्तियां गईयां। वह रब नूं अल्लाह कहिंदा, मैं राम कहिंदा, अल्लाह वाला राम की गल सुन के राजी नहीं, राम वाला अल्लाह की गल सुन के राजी नहीं है। रब के नाते लड़ाइया, रब के नाते वंडिया, इत्थे ही बस नहीं है कि इनू रब का नाम लैण का अधिकार है तो इनू नहीं है। ब्राह्मण रब का नाम लै सकदा है, तो जिन्हों इन्होंने अखौती समाज की वंड के अधीन किया जी ये सूदर है, गरीबों को कहते जी दलित ने, वह रब का नाम ही नहीं लै सकता। ਗਵਾਹੀਆਂ ਭਰੀਆਂ ਨੇ ਕਿ ਰੱਬ ਦਾ ਨਾਮ ਲੈਣ ਵਾਲਿਆਂ ਦੇ ਗਲੇ ਵੱਢ ਦਿੱਤੇ ਗਏ। ਤੁਹਾਨੂੰ ਰੱਬ ਦੀ ਬੰਦਗੀ ਕਰਨ ਦਾ ਅਧਿਕਾਰ ਨਹੀਂ ਹੈ। ਗਵਾਹੀਆਂ ਭਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਨਾਮਦੇਵ ਜੀ ਦੇ ਬਚਨ, ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਗੜੀ ਜਾਤ ਮੇਰੀ ਜ਼ਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਭਗਤ ਜੀ ਕਹਿੰਦੇ ਮੈਨੂੰ ਬਾਹਰ ਕੱਢਤਾ ਕਿ ਤੂੰ ਨੀਵੇਂ ਘਰ 'ਚ ਜਨਮੇ। ਫਿਰ ਕਿੰਨੀ ਸੂਰਬੀਰਤਾ ਦੀ ਗੱਲ ਹੈ, ਅਜਿਹੇ ਸਮਾਜ ਅੰਦਰ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਆਪਣ ਬਾਪੇ ਨਾ ਹੀ ਕਿਸੇ ਕੋ, ਇਹ ਕਿਸੇ ਦੇ ਪਿਓ ਦਾ ਨਹੀਂ ਹੈ ਰੱਬ, ਰੱਬ ਸਮੁੱਚੀ ਮਾਨਵਤਾ ਦਾ ਸਾਂਝਾ ਹੈ। ਰੱਬ ਦੇ ਨਾਲ ਜੁੜਨ ਦਾ ਹਰ ਕਿਸੇ ਦਾ ਅਧਿਕਾਰ ਹੈ। ਰੱਬ ਨੂੰ ਪ੍ਰਾਪਤ ਜ਼ਰੂਰੀ ਨਹੀਂ ਕਿ ਮੰਦਿਰ ਜਾਂ ਕਿਸੇ ਧਰਮ ਸਥਾਨ 'ਤੇ ਬੈਠ ਕੇ ਕੀਤਾ ਜਾ ਸਕੇਗਾ। ਉੱਥੇ ਭਾਵਨ ਕੋ ਹਰ ਰਾਜਾ, ਉਹਦੇ ਨਾਲ ਪਿਆਰ ਦੀ ਲੋੜ ਹੈ। ਉਹ ਪਿਆਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਸਤਸੰਗਤ ਰਾਹੀਂ। ਮੋਹ ਵਿੱਚ ਮਨੁੱਖ ਕੇਵਲ ਪਰਿਵਾਰ ਤੱਕ ਸੀਮਿਤ ਰਹਿੰਦਾ ਹੈ, ਪਿਆਰ ਵਿੱਚ ਮਨੁੱਖ ਸਮੁੱਚੀ ਮਾਨਵਤਾ ਦੇ ਨਾਲ ਸਾਂਝ ਪਾ ਲੈਂਦਾ ਹੈ। ਮੋਹ ਵਿੱਚ ਮਨੁੱਖ ਨੀਵਾਂ ਹੋਈ ਚੱਲਿਆ ਜਾਂਦਾ ਹੈ, ਨੀਚ ਹੋਈ ਚੱਲਿਆ ਜਾਂਦਾ ਹੈ, ਨੀਵੇਂ ਤੋਂ ਨੀਵੇਂ ਕਰਮ ਕਰਦਾ ਹੈ। ਇਹ ਮੋਹ ਹੀ ਹੈ ਨਾ, ਸਾਡੀ ਰਾਜ ਗੱਦੀ ਨਹੀਂ ਜਾਣੀ ਚਾਹੀਦੀ। ਔਰ ਰਾਜ ਗੱਦੀਆਂ ਦੇ ਮੋਹ 'ਚ ਫਸ ਕੇ ਬੰਦਾ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਦਾ ਹੈ। ਰਾਜ ਗੱਦੀਆਂ ਦੇ ਮੋਹ 'ਚ ਫਸ ਕੇ ਬੰਦਾ, ਤੁਸੀਂ ਦੇਖਦੇ ਹੀ ਆ ਦਿੱਲੀ ਦੇ ਬਾਰਡਰ 'ਤੇ ਕੰਡੇਦਾਰ ਨੋਕਦਾਰ ਵਾੜ ਕੱਢ ਦਿੱਤੀ ਗਈ ਕਿ ਅੱਗੇ ਨਾ ਵੱਧ ਸਕਣ। ਇਹ ਮੋਹ 'ਚ ਹੋਈਆਂ ਨਿਕਲੀਆਂ ਹੋਈਆਂ ਗੱਲਾਂ ਕਿ ਲੋਕਾਂ ਦੇ ਰਾਹ ਦੇ ਕੰਡੇ ਵਿਛਾ ਦਿਓ, ਲੋਕਾਂ ਦੇ ਰਸਤੇ ਬੰਦ ਕਰ ਦਿਓ। ਹਾਕਮਾਂ ਦਾ ਫਰਜ਼ ਹੁੰਦਾ ਹੈ ਆਪਣੇ ਮੁਲਕ ਦੇ ਲੋਕਾਂ ਨੂੰ ਪਿਆਰ ਕਰਨਾ, ਆਪਣੇ ਮੁਲਕ ਦੇ ਲੋਕਾਂ ਨੂੰ ਸੰਤਾਨ ਬੱਚਿਆਂ ਵਾਂਗੂ ਪਿਆਰ ਕਰਨਾ। ਜਿਸ ਮੁਲਕ ਦੇ ਹਾਕਮ ਆਪਣੇ ਬੱਚਿਆਂ ਤੋਂ ਮਿਲਣ ਤੋਂ ਹੀ ਇੰਨੇ ਡਰਨ ਕਿ ਕਿਤੇ ਸਾਡੇ ਤੱਕ ਪਹੁੰਚ ਨਾ ਜਾਣ, ਪੁਲਿਸ ਦੀਆਂ ਵਾੜਾਂ ਖੜੀਆਂ ਕਰ ਦੇਣ, ਗੋਲੀਆਂ ਖੜੀਆਂ ਕਰ ਦੇਣ, ਉਹ ਹਾਕਮ ਨਹੀਂ ਹੁੰਦੇ, ਦਰ ਨੀਚ ਲੋਕ ਹੁੰਦੇ ਨੇ। ਇਸ ਕਰਕੇ ਬਾਬਾ ਰਵਿਦਾਸ ਜੀ ਨੇ ਅਜਿਹੇ ਸਮੇਂ 'ਚ ਇੱਕ ਆਵਾਜ਼ ਬੁਲੰਦ ਕੀਤੀ। ਉਹ ਆਵਾਜ਼ ਇਹ ਸੀ ਕਿ ਪਰਮਾਤਮਾ ਸਮੁੱਚੀ ਮਾਨਵਤਾ ਦਾ, ਪਰਮਾਤਮਾ ਦੇ ਪਿਆਰੇ ਸਮੁੱਚੀ ਮਾਨਵਤਾ ਦੇ ਨੇ। ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਂਦੇ ਨੇ ਉਹ ਸਮੁੱਚੀ ਮਾਨਵਤਾ ਦੀ ਗੱਲ ਕਰਦੇ ਨੇ। ਬਾਬਾ ਰਵਿਦਾਸ ਸਾਹਿਬ ਜੀ ਅੱਜ ਦੇ ਇਸ ਪਵਿੱਤਰ ਮੁਖਵਾਕ ਰਾਹੀਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, 60 ਰਾਗ ਵਿੱਚੋਂ ਇਹ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 658 'ਤੇ ਸੁਭਾਹਿਮਾਨ ਹੈ, ਜੋ ਉਪਦੇਸ਼ ਸਾਨੂੰ ਦ੍ਰਿੜ ਕਰਾ ਰਹੇ ਨੇ। ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹ ਅੰਮ੍ਰਿਤ ਬਚਨ ਸਰਵਣ ਕਰੀਏ, ਗੁਰੂ ਪਿਆਰ 'ਚ ਜੁੜੀਏ, ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ।
ਭਗਤ ਰਵਿਦਾਸ ਸਾਹਿਬ ਜੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਬਾਤ ਕਰਦਿਆਂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੇ ਅਸੀਂ ਮੋਹ ਦੇ ਬੰਧਨਾਂ 'ਚ ਬੱਝੇ ਹੋਏ ਹਾਂ ਨਾ, ਦੇਖੋ ਮੋਹ ਦੇ ਬੰਧਨ ਟੁੱਟ ਸਕਦੇ ਨੇ, ਪਿਆਰ ਦੇ ਬੰਧਨ ਨਹੀਂ ਟੁੱਟ ਸਕਦੇ। ਪਿਆਰ ਬੜਾ ਪ੍ਰਬਲ ਹੈ, ਪਿਆਰ ਬੜਾ ਮਹਾਨ ਹੈ। ਪਰਿਵਾਰ ਪਿਆਰ 'ਤੇ ਇੰਨਾ ਮਹਾਨ ਹੈ ਕਿ ਇੱਕ ਥਾਂ 'ਤੇ ਸਤਿਗੁਰੂ ਜੀ ਨੇ ਬਚਨ ਕੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੂਟੇ ਮੋਹ, ਏਕ ਸਮੇਂ ਮੋਕੋ ਗਏ ਬਾਂਧੇ, ਟੋ ਫੁੱਲ ਮੋਹ ਪੈ ਜਵਾਬ ਨਾ ਹੋਏ। ਮੋਹ ਦੇ ਬੰਧਨ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਟੁੱਟ ਸਕਦੇ ਨੇ, ਪਰ ਪਿਆਰ ਦਾ ਅਰਥ ਹੁੰਦਾ ਹੈ ਬਿਨਾਂ ਕਿਸੇ ਕਾਮਨਾ ਤੋਂ, ਬਿਨਾਂ ਕਿਸੇ ਸਵਾਰਥ ਤੋਂ ਕਿਸੇ ਦੇ ਨਾਲ ਪਿਆਰ ਕਰਨਾ, ਕਿਸੇ ਨਾਲ ਲਗਾਓ ਕਰਨਾ। ਪਿਆਰ ਇਹ ਨਹੀਂ ਹੈ ਕਿ ਰੱਬ ਜੀ ਮੈਂ ਇੰਨੇ ਪਾਠ ਕਰਾਂਗੇ ਅਤੇ ਇਹ ਦੇ ਦਿਓ, ਇਹ ਤਾਂ ਸਾਡਾ ਸਵਾਰਥ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਜਾਨ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ। ਜੇ ਲੋਭ ਹੈ ਨਾ ਤਾਂ ਸਮਝੋ ਪਿਆਰ ਨਹੀਂ ਹੈ। ਇਹ ਠੀਕ ਹੈ ਕਿ ਮੋਹ ਤੋਂ ਬਾਅਦ ਹੀ ਪਿਆਰ ਪ੍ਰਬਲ ਹੁੰਦਾ, ਮੋਹ ਆਰੰਭਤਾ ਹੈ, ਮੋਹ ਤੋਂ ਬਾਅਦ ਪਿਆਰ ਪ੍ਰਬਲ ਹੁੰਦਾ, ਪਰ ਮੋਹ ਤੱਕ ਹੀ ਸੀਮਿਤ ਰਹਿਣਾ ਇਹ ਬੰਧਨ ਬਣ ਜਾਂਦਾ ਹੈ। ਜਦੋਂ ਅਸੀਂ ਨਿਸ਼ਕਾਮ ਹੁੰਦੇ ਚਲੇ ਜਾਂਦੇ ਹਾਂ, ਸਤਿਗੁਰੂ ਜੀ ਨੇ ਬਚਨ ਕਿਹਾ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਕੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ। ਸੇਵਾ ਕਰਤ ਹੋਏ ਨੇਹ ਕਾਮੀ, ਤਾਂ ਕੋ ਹੋ ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਹੋ ਜਾਣਾ, ਕਾਮਨਾ ਤੋਂ ਉੱਚੇ ਉੱਠ ਜਾਣਾ। ਭਗਤ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਸਾਨੂੰ, ਅਸੀਂ ਮੋਹ ਦੇ ਬੰਧਨ 'ਚ ਬੱਝੇ ਪਏ ਹਾਂ ਜਿਹੜੇ ਬੜੇ ਦੁਖਦਾਈ ਨੇ, ਪਰ ਵਾਹਿਗੁਰੂ ਜੀ ਹੁਣ ਅਸੀਂ ਤੁਹਾਨੂੰ ਪਿਆਰ ਦੇ ਬੰਧਨ 'ਚ ਬੰਨ੍ਹ ਲਿਆ ਹੈ, ਪਿਆਰ ਦੇ ਨਾਲ ਕਾਬੂ ਕਰ ਲਿਆ। ਪਿਆਰ ਕਿੰਨਾ ਪ੍ਰਬਲ ਹੈ।
ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ।
ਹੇ ਪ੍ਰਮਾਤਮਾ ਜੀ, ਅਸੀਂ ਤੇ ਤੁਹਾਡਾ ਸਿਮਰਨ ਕਰਕੇ ਛੁੱਟ ਗਏ, ਪਰ ਤੁਸੀਂ ਇਹ ਪਿਆਰ ਦੇ ਬੰਧਨਾਂ ਤੋਂ ਕਿਵੇਂ ਛੁੱਟੋਗੇ? ਪਿਆਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। प्यार इन्नी प्रबल चीज है कि परमात्मा भी भाव भगत का भुखा है, परमात्मा भी प्यार विच भगतां दा बजिया रह जांदा है।
माधवे जान तहो जैसी तैसी।
भगत जी दा बड़ा प्यारा यह शब्द है माधवे। भगतां ने किते परमात्मा नूं माधव माया दा पति, किते बीठल, किते राजा, होर बड़े बड़े प्यारे बचन वरते परमात्मा दे प्रति। हे वाहिगुरु जी, प्रभु जी, माया दे मालक प्रभु जी, तुसीं जाणते हो जिहो जी साडी हालत है, उस सारी अवस्था नूं तुसीं चंगी तरह समझदे हो।
अब कहा करोगे ऐसी।
पर तुसीं हुण दसो कि इह प्यार दे बंधना तों किवें बचोगे? भाव तुहानूं असीं प्यार दे नाल काबू कर लिया है, तुसीं प्यार दे बंधना तों नहीं बचोगे और सानूं मोह दे बंधना च बजे नहीं रहण दोगे। मुड़के में सानूं मोह दे बंधना च नहीं बन्नोगे तुसीं।
रहाओ मीन पकड़ फांके वारे काटे रांद की ओ बहुबानी।
मीन मैना मच्छी है, मनुख नूं समझाउण दे लई प्रकृति च बहुत कुछ है। सियाणे कहिंदे जे मनुख ने सिखणा होए ना, सारी दुनिया यूनिवर्सिटी है, जिन्हें नहीं सीखना माफ करना, वो गुरुद्वारे भी आके नहीं सीखता। आप देखते उत्थे भी ईरखा, लड़ाइया, झगड़े, मोबाया च खचत रहिंदा है। जिन्हें सीखना है वो प्रकृति के जरे जरे विचों सीख लैंदा है। प्रकृति की हर चीज़ सानू सिखाउण दे लई है, इवें कह लो समुची प्रकृति मनुख दे लई है। सीखने वालिया ने देखो, न्यूटन बैठा है, एक सेब डिगिया धरती ते। हुण सेब ते आम डिगदे रहिंदे ने, पर सीखना सी जिन्ने ख्याल पैदा होया कि धरती ते क्यों डिगे है, ये आकाश नूं क्यों नहीं गया, आसे पासे क्यों नहीं गया। एक गल अंदरों ख्याल है कि धरती अंदर खिच है, ग्रैविटी है। सेब दे डिगण तों इक बड़ा वड्डा सिद्धांत पैदा हो गया, ज्ञान पैदा हो गया कि धरती अपने वल नूं खिचदी है। इह जिन्हां ने सीखना है, पर जिन्हां ने नहीं सीखना उन्हां नूं जो मर्जी सिखाई जाओ ते सारी जिंदगी सुणदे सुणदे फिर भी उद्दे ही रह जांदे ने। इस करके बाबा रविदास जी ने उदाहरण दिती है मच्छी दी। प्रकृति दी बड़ियां उदाहरण ने, किन्नी हैरानी दी गल है। मनुख नूं कहा जांदा जी ते सृष्टि दा सरदार है। सारे ही धार्मिक मनुखां ने, धर्म ग्रंथां ने कहा कि मनुख सर्वश्रेष्ठ है धरती ते, पर मनुख नूं समझाउण लई उदाहरण किन्नां दीआं दित्तीआं गईआं, मच्छी दी, कुत्ते दी, होरनां जीवनां दीआं दित्तीआं गईआं। उत्थों इक गुण लिया गया है, मच्छी दा पानी दे नाल प्यार है। एक उदाहरण है, एक पक्ष लिया जांदा है जदों भी उदाहरण दित्ती जांदी। फुल दा एक पक्ष लिया गया है, मच्छी दा एक पक्ष लिया गया है, हिरण दा एक पक्ष लिया गया है, यह मनुख नूं समझाउण दे लई है। मीन पकड़ फाक्यो अर कांटियो रांद कियो बोबानी। भगत जी कहिंदे कि जिवें मच्छी नूं फड़िया फड़न वाले ने, उहनूं छिलिया, बनाया, कट दित्ता, रिन के ਉਹਨੂੰ ਤਰੀਕੇ ਨਾਲ ਭੋਜਨ ਬਣਾ ਲਿਆ ਉਹਦਾ।
ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ।
ਉਸ ਮੱਛੀ ਨੂੰ ਟੋਟੇ ਟੋਟੇ ਕਰਕੇ ਰਿੰਨ ਲਿਆ, ਬਣਾ ਲਿਆ, ਖਾਣ ਵਾਲੇ ਨੇ ਚਿੱਥ ਚਿੱਥ ਕੇ ਖਾ ਲਿਆ। ਮੱਛੀ ਦਾ ਪਾਣੀ ਨਾਲ ਪਿਆਰ ਸੀ, ਪਰ ਮਾਰਨ ਤੋਂ ਬਾਅਦ, ਖਾਣ ਤੋਂ ਬਾਅਦ, ਕਿਸੇ ਦੇ ਅੰਦਰ ਜਾਣ ਤੋਂ ਬਾਅਦ ਵੀ ਮੱਛੀ ਪਾਣੀ ਨਹੀਂ ਪਿਲਾਉਂਦੀ। ਉਹ ਜੋ ਮੱਛੀ ਖਾਣ ਵਾਲਾ ਵਾਰ ਵਾਰ ਪਾਣੀ ਮੰਗਦਾ, ਉਹਨੂੰ ਪਿਆਸ ਲੱਗਦੀ। ਇਹ ਮੱਛੀ ਦਾ ਪਾਣੀ ਦੇ ਪ੍ਰਤੀ ਜੋ ਪਿਆਰ ਹੈ, ਉਹਦਾ ਭਗਤ ਜੀ ਨੇ ਉਦਾਹਰਣ ਦਿੱਤੀ ਹੈ। ਇਹ ਇੱਕ ਪੱਖੀ ਹੈ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ ਜਿਵੇਂ ਦੀਪਕ ਪਤੰਗ ਚੱਲ ਆਵਤ ਪ੍ਰੇਮ ਕਾ, ਦੀਪਕ ਕਰ ਮਹਾ ਵਿਪਰੀਤ ਮਿਲੇ ਜ਼ਹਿਰ ਹੈ। ਦੀਵੇ 'ਤੇ ਪਤੰਗਾ ਹੁੰਦਾ ਨਾ, ਉਹ ਬੜਾ ਲਗਾਅ ਰੱਖਦਾ ਦੀਵੇ ਦੇ ਨਾਲ, ਪਰ ਦੀਵੇ ਦਾ ਪਤੰਗੇ ਨਾਲ ਕੋਈ ਲਗਾਅ ਨਹੀਂ ਹੈ। ਦੀਵਾ ਜਿਹੜਾ ਹੈ ਨਾ, ਉਹ ਪਤੰਗੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਅਲ ਚੱਲ ਆਵਤ ਕਮਲ ਪੈ ਸੁਨੇਹੇ ਕਰ, ਕਮਲ ਸੰਪਟ ਬਾਂਧ ਪ੍ਰਾਣ ਪ੍ਰਹਾਰ ਹੈ। ਅਲ ਕਹਿੰਦੇ ਭੋਰੇ ਨੂੰ, ਭੋਰਾ ਕਮਲ ਨਾਲ ਪਿਆਰ ਕਰਦਾ, ਕਮਲ 'ਤੇ ਆ ਕੇ ਮਿਡਰਾਉਂਦਾ, ਬੈਠ ਜਾਂਦਾ। ਜਦੋਂ ਸੂਰਜ ਡੁੱਬਦਾ, ਅਸਤ ਹੁੰਦਾ, ਕਮਲ ਬੰਦ ਹੋ ਜਾਂਦਾ, ਭੋਰਾ ਵਿੱਚ ਬੰਦ ਹੋ ਜਾਂਦਾ, ਖਤਮ ਹੋ ਜਾਂਦਾ। ਭੋਰਾ ਫੁੱਲ ਨਾਲ ਪਿਆਰ ਕਰਦਾ, ਲੇਕਿਨ ਫੁੱਲ ਭੋਰੇ ਨਾਲ ਪਿਆਰ ਨਹੀਂ ਕਰਦਾ। ਬਿਲਕੁਲ ਮਨ ਬਚ ਕਰਮ ਜਲ ਮੀਨ ਲਿਵਲੀਨ ਗਤ, ਮੱਛੀ ਪਾਣੀ ਦੇ ਨਾਲ ਐਨ ਪਿਆਰ ਕਰਦੀ ਹੈ, ਲੇਕਿਨ ਰਾਖ ਨਾ ਸਖਤ ਗਹਿ ਮਾਰੇ ਡਰ ਹੈ। ਉਹ ਪਾਣੀ ਜਿਹੜਾ ਮੱਛੀ ਨਾਲ ਕੋਈ ਪਿਆਰ ਨਹੀਂ ਕਰਦਾ, ਉਹਨੂੰ ਬਚਾਉਂਦਾ ਹੀ ਨਹੀਂ ਹੈ। ਇੱਕ ਪੱਖ ਲਿਆ ਮੱਛੀ ਦਾ ਪਾਣੀ ਨਾਲ ਪਿਆਰ। ਪਰ ਮਾਨਯੋਗ ਭਾਈ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਉਹ ਗੁਰਸਿੱਖਾ, ਉਹ ਪ੍ਰਾਣੀ ਦੇਖ ਪਤੰਗਾ ਦੀਵੇ ਨਾਲ ਪਿਆਰ ਕਰਦਾ ਪਰ ਦੀਵਾ ਪਤੰਗੇ ਨਾਲ ਪਿਆਰ ਨਹੀਂ ਕਰਦਾ, ਭੌਰਾ ਫੁੱਲ ਨਾਲ ਪਿਆਰ ਕਰਦਾ ਪਰ ਭੌਰਾ ਫੁੱਲ ਨਾਲ ਬਿਲਕੁਲ ਪਿਆਰ ਨਹੀਂ ਕਰਦਾ, ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਪਰ ਪਾਣੀ ਮੱਛੀ ਨਾਲ ਬਿਲਕੁਲ ਪਿਆਰ ਨਹੀਂ ਕਰਦਾ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੀ ਪ੍ਰੀਤ ਕੀ ਪ੍ਰਤੀਤ ਮਰੇ ਨਾ ਡਰੇ, ਉਹ ਤੇਰੇ ਨਾਲੋਂ ਤੇ ਆ ਮੱਛੀ ਚੰਗੀ ਹੈ, ਤੇਰੇ ਨਾਲੋਂ ਤੇ ਭੌਰਾ ਹੀ ਚੰਗਾ ਹੈ, ਤੇਰੇ ਨਾਲੋਂ ਤੇ ਪਤੰਗਾ ਹੀ ਚੰਗਾ ਹੈ। ਹਾਲਾਂਕਿ ਉਹ ਜਿਹੜੀ ਹੈ ਪ੍ਰੀਤ ਉਹ ਦੁਖਦਾਈ ਹੈ, ਇੱਕ ਮੱਛੀ ਮਰ ਗਈ ਤੇ ਬਾਕੀ ਮੱਛੀਆਂ ਨੇ ਪਾਣੀ ਤੇ ਨਹੀਂ ਛੱਡ ਦਿੱਤਾ ਕਿ ਅਸੀਂ ਨਹੀਂ ਰਹਿਣਾ, ਸਾਡੀ ਮੱਛੀ ਨੂੰ ਬਚਾਇਆ ਨਹੀਂ, ਛੱਡਿਆ ਕਦੀ ਪਾਣੀ? ਇੱਕ ਭੌਰਾ ਮਰ ਗਿਆ ਤੇ ਬਾਕੀ ਭੌਰਿਆਂ ਨੇ ਮੰਡਰਾਉਣਾ ਬੰਦ ਨਹੀਂ ਕਰਤਾ ਫੁੱਲ ਤੇ, ਇੱਕ ਪਤੰਗਾ ਮਰ ਗਿਆ ਦੀਵੇ ਤੇ ਸੜ ਕੇ ਤੇ ਬਾਕੀ ਪਤੰਗਿਆਂ ਨੇ ਕੋਈ ਛੱਡ ਨਹੀਂ ਦਿੱਤਾ। ਤੇ ਸਾਡਾ ਸੁਭਾਅ ਕੀ ਹੈ ਕਿ ਜੇ ਇੱਕ ਸਾਨੂੰ ਸੁੱਖ ਨਾ ਮਿਲਿਆ ਆਪਾਂ ਕਹਿੰਦੇ ਜੀ ਗੁਰਦੁਆਰੇ ਨਹੀਂ ਜਾਣਾ, ਆਪਾਂ ਜੀ ਗੁਰਦੁਆਰੇ ਕੋਈ ਲੈਣਾ ਉੱਥੇ ਤੇ ਇਹੀ ਕੁਝ ਹੈ, ਅਸੀਂ ਫਿਰ ਉਦਾਹਰਣਾਂ ਨਿਕੰਮੇ ਲੋਕਾਂ ਦੀਆਂ ਦਿੰਦੇ ਹਾਂ। ਅਸੀਂ ਜਦੋਂ ਵੀ ਬਹਾਨੇ ਭਾਲਦੇ ਹਾਂ ਨਾ ਬਹਾਨੇ, ਉਦੋਂ ਫਿਰ ਘਟੀਆ ਜੇ ਬਹਾਨੇ, ਦੇਖੋ ਜੀ ਫਲਾਣੇ ਗੁਰਦੁਆਰੇ ਕੀ ਲੈ ਲਿਆ ਉਹਨਾਂ ਨੇ, ਉਹ ਤੇ ਉੱਥੇ ਜੇ ਕਰਦੇ ਨੇ ਉਹ ਕਰਦੇ, ਉੱਥੋਂ ਕੀ ਮਿਲ ਜਾਣਾ, ਇਹੀ ਹੈ ਨਾ ਸਾਡੀ ਹਾਲਤ। ਕਹਿਣ ਲੱਗੇ ਦੁਖਦਾਈ ਪ੍ਰਤੀ ਪ੍ਰੀਤ ਕੀ ਪ੍ਰਤੀਤ ਨਾ ਮਰੇ ਨਾ ਟਰੇ, ਦੇਖ ਉਹ ਦੁਖਦਾਈ ਮਾਰਗ ਤੇ ਚੱਲ ਕੇ ਮਰ ਜਾਂਦੇ ਨੇ, ਟਲਦੇ ਨਹੀਂ ਹੈ, ਪਰ ਗੁਰਸਿੱਖ ਸੁਖਦਾਈ ਪ੍ਰੀਤ ਕੋ ਵਿਸਾਰ ਹੈ। ਉਹ ਗੁਰੂ ਦਾ ਪਿਆਰ ਇੱਕ ਪੱਖੀ ਨਹੀਂ ਹੈ, ਜੇ ਗੁਰੂ ਨਾਲ ਪਿਆਰ ਕਰੋਗੇ, ਪਿਆਰ ਲੈ ਕੇ ਆਓਗੇ, ਤੁਹਾਡੇ ਪਿਆਰ ਦੀ ਇੱਕ ਤਿਲ ਜਿੰਨੀ ਘਾਲਣਾ ਗੁਰੂ ਬਿਰਥਾ ਨਹੀਂ ਜਾਣ ਦੇਵੇਗਾ, ਪ੍ਰਭੂ ਬਿਰਥਾ ਨਹੀਂ ਜਾਣ ਦੇਵੇਗਾ। ਗੁਰੂ ਨਾਲ ਪਿਆਰ ਕਰਕੇ ਆਓ, ਸਵਾਰਥ ਕਰਕੇ ਨਾ ਆਓ। ਗੁਰੂ ਦਾ ਪਿਆਰ ਤੇ ਇੰਨਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਪਿਆਰ ਦਾ ਗੁਰੂ ਵੱਲ ਪੁੱਟ ਲਓ, ਇੱਕ ਕਦਮ, ਸਤਿਗੁਰੂ ਤੁਹਾਨੂੰ ਕਰੋੜਾਂ ਕਦਮ ਅੱਗੋਂ ਦੀ ਹੋ ਕੇ ਮਿਲੇਗਾ। ਗੁਰਸਿੱਖਾਂ ਨੇ ਕਦਮ ਪੁੱਟਿਆ, ਆਪਣਾ ਸੀਸ ਭੇਟ ਕੀਤਾ ਗੁਰੂ ਦੇ ਦਰ ਤੇ, ਸਤਿਗੁਰੂ ਜੀ ਨੇ ਪਰਿਵਾਰ ਹੀ ਕੁਰਬਾਨ ਕਰਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੁਸੀਂ ਸੀਸ ਭੇਟ ਕੀਤੇ ਨੇ, ਸਤਿਗੁਰੂ ਜੀ ਨੇ ਪਰਿਵਾਰ ਹੀ ਕੁਰਬਾਨ ਕਰਤਾ। ਗੁਰਸਿੱਖਾਂ ਨੇ ਸਤਿਗੁਰੂ ਦੇ ਬਚਨਾਂ ਦੇ ਫੁੱਲ ਚੜ੍ਹਦਿਆਂ ਚਮਕੌਰ ਦੀ ਗੜੀ ਅੰਦਰ 10 ਲੱਖ ਨਾਲ ਟੱਕਰਾ ਕੀਤਾ, ਸਤਿਗੁਰੂ ਜੀ ਨੇ ਗੁਰਤਾ ਗੱਦੀ ਗੁਰਸਿੱਖਾਂ ਨੂੰ ਦੇ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਤੇ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਤਿਹਾਸ ਦੇ ਵਿੱਚ ਬੜੀਆਂ ਗਵਾਹੀਆਂ ਨੇ, ਇਹ ਗੱਲ ਚੇਤੇ ਰੱਖਿਓ। ਮੋਹ ਮਨੁੱਖ ਦੇ ਅੰਦਰ ਸਵੈਮਾਨ ਨੂੰ ਖਤਮ ਕਰਦਾ ਹੈ, ਮੋਹ ਮਨੁੱਖ ਨੂੰ ਵੀ ਬੰਧਨਾਂ 'ਚ ਜਕੜਦਾ ਹੈ, ਤੇ ਮੋਹ ਦੇ ਅਧੀਨ ਮਨੁੱਖ ਦੂਜਿਆਂ ਨੂੰ ਗੁਲਾਮ ਬਣਾਉਣ ਵੱਲ ਚੱਲਦਾ ਹੈ, ਦੂਜਿਆਂ ਨੂੰ ਗੁਲਾਮ ਬਣਾਉਣ ਦੀ ਪ੍ਰਵਿਰਤੀ ਰੱਖਦਾ ਕਿ ਲੋਕੀ ਮੇਰੇ ਗੁਲਾਮ ਹੋ ਜਾਣ। ਲੇਕਿਨ ਪਿਆਰ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਕਰਦਾ ਹੈ, ਪਿਆਰ ਮਨੁੱਖ ਨੂੰ ਸਿਰ ਉੱਚਾ ਉਠਾ ਕੇ ਚੱਲਣ ਦੀ ਪ੍ਰੇਰਣਾ ਕਰਦਾ ਹੈ, ਪਿਆਰ ਮਨੁੱਖ ਦੇ ਅੰਦਰ ਗੁਲਾਮੀ ਲਈ ਨਫ਼ਰਤ ਤੇ ਆਜ਼ਾਦੀ ਲਈ ਪਿਆਰ ਪੈਦਾ ਕਰਦਾ ਹੈ। ਬੜੀਆਂ ਪਿਆਰੀਆਂ ਉਦਾਹਰਣਾਂ। ਮੈਂ ਬੇਨਤੀ ਕੀਤੀ ਸੀ ਮੋਹ ਮਨੁੱਖ ਦੇ ਅੰਦਰ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ ਇੱਕ ਭਾਵਨਾ ਪੈਦਾ ਕਰਦਾ ਕਿ ਦੁਨੀਆ ਮੇਰੀ ਗੁਲਾਮ ਬਣ ਜਾਏ, ਲੇਕਿਨ ਪਿਆਰ ਆਪ ਆਜ਼ਾਦ ਹੁੰਦਾ ਹੈ ਤੇ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕਰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਦੇ ਸਥਾਨ ਤੇ ਬੈਠੇ ਨੇ, ਇੱਕ ਸਿੱਖ ਘਾਹ ਖੋਤ ਕੇ ਸਤਿਗੁਰੂ ਜੀ ਦੇ ਲਈ ਲੈ ਕੇ ਆ ਰਿਹਾ। ਗੁਰੂ ਕਾ ਪਿਆਰਾ ਸਿੱਖ ਹੈ, ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਚਲਿਆ ਗਿਆ, ਜਹਾਂਗੀਰ ਦੇ ਅੱਗੇ ਟਕਾ ਰੱਖ ਕੇ ਕਹਿਣ ਲੱਗਾ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ। ਜਹਾਂਗੀਰ ਕਹਿੰਦਾ ਸਿੱਖਾ ਕਿਤੇ ਸੱਚੇ ਪਾਤਸ਼ਾਹ ਕੋਲ ਤਾਂ ਨਹੀਂ ਜਾਣਾ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ। ਕਹਿਣ ਲੱਗਾ ਤੁਸੀਂ ਸੱਚੇ ਪਾਤਸ਼ਾਹ ਨਹੀਂ? ਕਹਿਣ ਲੱਗੇ ਉਹਨਾਂ ਦਾ ਅਸਥਾਨ ਅੱਗੇ ਹੈ। ਸਿੱਖ ਨੇ ਟਕਾ ਚੁੱਕ ਲਿਆ, ਪਿਆਰ ਦੇ ਅੰਦਰ ਕਿੰਨਾ ਸਵੈਮਾਨ ਹੁੰਦਾ, ਟਕਾ ਚੁੱਕ ਲਿਆ। ਜਹਾਂਗੀਰ ਕਹਿੰਦਾ ਕਿ ਤੈਨੂੰ ਪਤਾ ਨਹੀਂ ਕਿ ਬਾਦਸ਼ਾਹ ਕੇ ਨਜ਼ਰਾਨਾ ਰੱਖ ਕੇ ਚੁੱਕਣ ਦਾ ਕੀ ਉਫਲ ਮਿਲਦਾ ਹੈ? ਤੇ ਸਿੱਖ ਦਾ ਸਵੈਮਾਨ ਜਿਹਦੇ ਅੰਦਰ ਪਿਆਰ ਸੀ ਗੁਰੂ ਦਾ, ਸਵਾਰਥ ਨਹੀਂ ਹੈ, ਜਹਾਂਗੀਰ ਦੌਲਤਾਂ ਦੇ ਰਿਹਾ, ਹੋਰ ਕੁਝ ਦੇ ਰਿਹਾ, ਲੇਕਿਨ ਇੱਕ ਪਿਆਰ ਹੈ। ਅੱਗੋਂ ਪਿਆਰ ਭਿੰਨਾ ਸਿੱਖ ਕਹਿਣ ਲੱਗਾ ਕਿ ਜਿਹੜਾ ਰਾਜਾ ਆਪਣੀ ਪ੍ਰਜਾ ਦੀ ਮੰਗ ਹੀ ਨਹੀਂ ਪੂਰੀ ਕਰ ਸਕਦਾ ਉਹ ਨਜ਼ਰਾਨੇ ਦਾ ਹੱਕਦਾਰ ਨਹੀਂ ਹੈ, ਉਹ ਸਤਿਕਾਰ ਦਾ ਹੱਕਦਾਰ ਨਹੀਂ। ਇਹ ਹੈ ਪਿਆਰ, ਪਿਆਰ ਸਵੈਮਾਨ ਪੈਦਾ ਕਰਦਾ ਹੈ, ਪਿਆਰ ਮਨੁੱਖ ਦੇ ਅੰਦਰ ਸਿਰ ਉੱਚਾ ਉਠਾ ਕੇ ਜਿਉਣ ਦਾ ਚਾਹ ਪੈਦਾ ਕਰਦਾ, ਜਿਹੜਾ ਭਗਤਾਂ ਦੇ ਅੰਦਰ ਸੀ। ਇਹ ਭਗਤਾਂ ਦਾ ਪਿਆਰ ਹੈ ਜਿਨ੍ਹਾਂ ਨੇ ਉਸ ਵੇਲੇ ਦੇ ਨਾਮ ਬਰਾਬਰੀ ਵਾਲੇ ਸਮਾਜ ਨੂੰ ਲਲਕਾਰਦਿਆਂ ਇਹ ਗੱਲ ਕਹੀ, ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੁੱਧ, ਤੇਰੇ ਜੀ ਕੋ ਦੁੱਧ ਭਰੇ ਹੈ। ਇਹ ਪਿਆਰ ਵਾਲੇ ਹਿਰਦੇ ਚੋਂ ਬਚਨ ਨਿਕਲ ਸਕਦੇ ਨੇ, ਪਿਆਰ ਵਾਲਾ ਹਿਰਦਾ ਹੀ ਜਿਹੜਾ ਇਹਨਾਂ ਚੀਜ਼ਾਂ ਦੇ ਲਲਕਾਰ ਬਣ ਸਕਦਾ ਹੈ। ਭਗਤ ਜੀ ਨੇ ਉਦਾਹਰਣ ਦਿੱਤੀ ਇੱਕ ਮੱਛੀ ਦੀ, ਮੈਂ ਬੇਨਤੀ ਕਰ ਰਿਹਾ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ? ਗੁਰਸਿੱਖ ਸੁਖਦਾਈ ਮਾਰ ਕਿਉਂ ਛੱਡੇ? ਗੁਰੂ ਦਾ ਪਿਆਰ ਇੱਕ ਵਾਰੀ ਗੁਰੂ ਦੇ ਬਣ ਜਾਓ, ਗੁਰੂ ਤੇ ਸਦਾ ਲਈ ਤੁਹਾਡਾ ਬਣ ਜਾਏਗਾ। ਇੱਕ ਵਾਰੀ ਪਰਮਾਤਮਾ ਦੇ ਬਣ ਜਾਓ ਕਿ ਪਰਮਾਤਮਾ ਜੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ ਜੇ ਘਰ ਪਰਮਾਤਮਾ ਦਾ ਤੇ ਪਰਮਾਤਮਾ ਦੇ ਘਰ ਚ ਕਦੀ ਕਮੀ ਨਹੀਂ ਆਏਗੀ। ਪਰਮਾਤਮਾ ਦਾ ਘਰ ਹੈ, ਪਰਮਾਤਮਾ ਦਾ ਕਾਰੋਬਾਰ ਹੈ, ਕੋਈ ਦੁੱਖ ਨਹੀਂ ਆਏਗਾ। ਭਗਤ ਜੀ ਕਹਿੰਦੇ ਜਿਵੇਂ ਮੱਛੀ ਹੈ ਨਾ, ਮੱਛੀ ਨੂੰ ਪਕੜ ਲਿਆ, ਖਾ ਲਿਆ, ਲੇਕਿਨ ਉਹ ਮੱਛੀ ਜਿਹੜੀ ਆ ਉਹਨੇ ਫਿਰ ਵੀ ਪਾਣੀ ਨੂੰ ਭੁਲਾਇਆ ਨਹੀਂ ਹੈ, ਤਾਂ ਉਹ ਨਾ ਵਿਸਰਿਓ ਪਾਣੀ, ਫਿਰ ਵੀ ਪਾਣੀ ਨੂੰ ਵਿਸਾਰਿਆ ਨਹੀਂ, ਇੰਨਾ ਉਹਦਾ ਪਿਆਰ ਹੈ। ਇਹ ਵਾਹਿਗੁਰੂ ਜੀ ਮੇਰਾ ਵੀ ਤੁਹਾਡੇ ਚਰਨਾਂ ਨਾਲ ਪਿਆਰ ਬਣ ਗਿਆ ਹੈ, ਭਾਵੇਂ ਜਿੰਨੇ ਮਰਜ਼ੀ ਦੁੱਖ ਹੋਣ, ਖੰਡ ਖੰਡ ਕਰ ਦਿੱਤਾ ਜਾਏ, ਪਰ ਤੁਹਾਡੇ ਨਾਲ ਪਿਆਰ ਨਹੀਂ ਟੁੱਟੇਗਾ।
ਆਪਣ ਬਾਪਾ ਨਾਹੀ ਕਿਸੇ ਕੋ ਪਾਵਨ ਕੋ ਹਰ ਰਾਜਾ।
ਇਹ ਬੜੀ ਬਹਾਦਰੀ ਭਰੀ ਗੱਲ ਹੈ ਭਗਤ ਰਵਿਦਾਸ ਜੀ ਦੀ। ਉਸ ਸਮਾਜ ਉਸ ਸਮੇਂ ਚ ਜਦੋਂ ਕਹਿੰਦੇ ਜੀ ਭਗਤੀ ਦਾ ਅਧਿਕਾਰ ਕਿਸੇ ਖਾਸ ਫਿਰਕੇ ਦਾ ਹੀ ਹੈ, ਧਰਮ ਗ੍ਰੰਥਾਂ ਨੂੰ ਕੋਈ ਖਾਸ ਫਿਰਕਾ ਹੀ ਪੜ੍ਹ ਸਕਦਾ, ਜਾਂ ਰੱਬ ਦਾ ਨਾਮ ਲੈਣ ਦਾ ਅਧਿਕਾਰ ਸਾਰਿਆਂ ਨੂੰ ਨਹੀਂ ਹੈ। ਰੱਬ ਦੇ ਨਾਂ ਤੇ ਵੰਡੀਆਂ, ਰੱਬ ਨੇ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਿੱਤੀ ਹੈ, ਇਹ ਗੱਲ ਚੇਤੇ ਰੱਖਿਓ। ਹਰ ਮਨੁੱਖ ਬਰਾਬਰ ਧਰਤੀ ਤੇ ਆਇਆ ਹੈ, ਹਰ ਮਨੁੱਖ ਆਜ਼ਾਦ ਧਰਤੀ ਤੇ ਆਇਆ ਹੈ, ਹਰ ਮਨੁੱਖ ਨੂੰ ਸਵੈਮਾਣ ਦਿੱਤਾ ਹੈ ਪਰਮਾਤਮਾ ਨੇ, ਹਰ ਮਨੁੱਖ ਨੂੰ ਜ਼ਿੰਦਗੀ ਦਿੱਤੀ ਪਰਮਾਤਮਾ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਜਿੰਨਾ ਵੀ ਰੱਬੀ ਪਿਆਰਿਆਂ ਦੀ ਬਾਣੀ ਹੈ, ਗੁਰੂ ਸਾਹਿਬਾਨ ਦੀ, ਭਗਤ ਜਨਾਂ ਦੀ, ਉਹਨਾਂ ਨੇ ਮਨੁੱਖੀ ਆਜ਼ਾਦੀ ਦੇ ਲਈ, ਮਨੁੱਖੀ ਜ਼ਿੰਦਗੀ ਦੇ ਲਈ, ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਸਵੈਮਾਨ ਦੇ ਲਈ ਸੰਘਰਸ਼ ਕੀਤਾ, ਭਾਵੇਂ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਵੀ ਕਿਉਂ ਨਹੀਂ ਆਈਆਂ। ਅਤੇ ਬਾਣੀ ਪੜ੍ਹਨ ਵਾਲਿਆਂ ਦਾ ਵੀ ਇਹ ਫਰਜ਼ ਹੈ ਕਿ ਉਹ ਮਨੁੱਖੀ ਆਜ਼ਾਦੀ ਦੇ ਲਈ, ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਹੱਕਾਂ ਲਈ ਯਤਨ ਕਰਨ। ਬਾਣੀ ਪੜ੍ਹਨ ਦਾ ਅਰਥ ਇਹ ਹੈ, ਮਾਫ ਕਰਨਾ, ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਅਸੀਂ ਵੀ ਉਹ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੀ ਸੋਚ ਦੇ ਅਨੁਸਾਰ ਮਨੁੱਖੀ ਬਰਾਬਰਤਾ ਦੇ ਲਈ, ਮਨੁੱਖੀ ਹੱਕਾਂ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਕਰੀਏ, ਮਨੁੱਖੀ ਸਵੈਮਾਨ ਦੇ। ਅੱਜ ਵੀ ਉਹੀ ਗੱਲਾਂ ਜਿਹੜੀਆਂ ਨੇ ਫਿਰ ਸਿਰ ਉਠਾ ਰਹੀਆਂ ਨੇ, ਮਨੁੱਖੀ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ, ਮਨੁੱਖੀ ਸਮਾਜ 'ਚ ਵੰਡੀਆਂ ਪਾਈਆਂ ਜਾ ਰਹੀਆਂ ਨੇ। ਕਦੀ ਆਪਾਂ ਇਹ ਸੁਣਦੇ ਸਾਂ ਇਹ ਖੱਤਰੀ ਹੈ, ਬ੍ਰਾਹਮਣ ਹੈ, ਸੂਦਰ ਹੈ, ਵੈਸ ਹੈ, ਇਹੀ ਵਿਤਕਰੇ ਸਨ ਨਾ ਕਦੀ, ਅਤੇ ਉਹਨਾਂ ਦਾ ਰੂਪ ਬਦਲ ਗਿਆ ਹੁਣ, ਭਾਵਨਾ ਉਹੀ ਹੈ, ਇਹ ਓ ਸੀ ਹੈ, ਇਹ BBC BOC ਹੈ, ਜਾਂ ਇਹੋ ਜਿਹੇ ਸ਼ਡਿਊਲ ਕਾਸਟ ਹੈ, ਇਹ ਫਿਰ ਵੰਡ ਵਿਤਕਰੇ ਜੇ ਸਮਾਜ ਵਿੱਚ ਉੱਦਾਂ ਹੀ ਖੜੇ ਕਰ ਦਿੱਤੇ ਗਏ। ਇਹ ਸਮਾਜ ਵੰਡ ਕੇ ਸਮਾਜ ਦੇ ਕੋਲੋਂ ਆਪਣੇ ਸਵਾਰਥ ਪੂਰੇ ਕਰਨ ਦੇ ਤਰੀਕੇ ਨੇ। ਗੁਰਸਿੱਖ ਨੇ, ਗੁਰਬਾਣੀ ਪੜ੍ਹਨ ਵਾਲੇ ਨੇ ਭਗਤ ਜਨਾਂ ਦੀ ਸੋਚ ਅਨੁਸਾਰ ਮਨੁੱਖੀ ਬਰਾਬਰਤਾ ਦੇ ਵਿੱਚ ਨੇ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੋ ਗੁਬਜਿਆ ਕੌਣ ਭਲੇ ਕੋ ਬੰਦੇ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਪਰਮਾਤਮਾ ਕਿਸੇ ਪਿਓ ਦੀ ਜਾਇਦਾਦ ਨਹੀਂ ਹੈ ਕਿ ਕੋਈ ਇੱਕੀ ਬੰਦਾ ਉਹਨੂੰ ਚੇਤੇ ਕਰੇਗਾ। ਆਪਣੇ ਬਾਪੇ ਨਾ ਹੀ ਕਿਸੇ ਕੋ, ਕਿਸੇ ਪਿਓ ਦਾ ਨਹੀਂ ਹੈ। ਭਾਵਨ ਕੋ ਹਰ ਰਾਜਾ, ਇਹ ਨਹੀਂ ਕਿ ਮੈਂ ਬ੍ਰਾਹਮਣ ਦੇ ਘਰ ਜਨਮਿਆਂ ਤੇ ਰੱਬ ਮੇਰਾ ਹੀ ਹੈ, ਇਹ ਨਹੀਂ ਹੈ ਕਿ ਮੈਂ ਸਿੱਖ ਦੇ ਘਰ ਜਨਮਿਆਂ ਤੇ ਗੁਰੂ ਮੇਰਾ ਹੀ ਹੈ। ਗੁਰੂ ਸਮੁੱਚੀ ਮਾਨਵਤਾ ਦਾ ਹੈ, ਪਰਮਾਤਮਾ ਸਮੁੱਚੀ ਮਾਨਵਤਾ ਦਾ ਹੈ। ਇਸ ਕਰਕੇ ਭਾਵਨ ਕੋ ਹਰ ਰਾਜਾ, ਪਰਮਾਤਮਾ ਇਸ ਕਰਕੇ ਨਹੀਂ ਮਿਲਣਾ ਕਿ ਮੈਂ ਧਰਮ ਸਥਾਨ ਤੇ ਬੈਠਾ ਤੇ ਮੈਨੂੰ ਹੀ ਮਿਲੇਗਾ। ਪਰਮਾਤਮਾ ਇਸ ਕਰਕੇ ਨਹੀਂ ਮਿਲਣਾ ਕਿ ਮੈਂ ਖਾਸ ਘਰ 'ਚ ਜੰਮਿਆ ਤੇ ਮੈਨੂੰ ਹੀ ਮਿਲੇਗਾ। ਪਰਮਾਤਮਾ ਤੇ ਮਿਲਣਾ ਕਿ ਤੁਹਾਡੇ ਕਰਮ ਕਿਹੋ ਜਿਹੇ ਨੇ, ਅਮਲ ਕਿਹੋ ਜਿਹੇ ਨੇ, ਤੁਹਾਡਾ ਪਰਮਾਤਮਾ ਪ੍ਰਤੀ ਪਿਆਰ ਕਿੰਨਾ ਹੈ। ਪਰਮਾਤਮਾ ਭਾਉ ਭਗਤ ਦਾ ਭੁੱਖਾ ਹੈ, ਗੁਰਬਾਣੀ ਨੇ ਪਰਮਾਤਮਾ ਦਾ ਰੂਪ ਦੱਸਿਆ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਉਹ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ। ਅਤੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਕੋਈ ਭੇਖ ਨਹੀਂ ਹੈ, ਕੋਈ ਖਾਸ ਕਰਮ ਨਹੀਂ ਹੈ। ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵਨ ਕੋ ਹਰ ਰਾਜਾ, ਪਰਮਾਤਮਾ ਤੇ ਭਾਉ ਭਾਵਨੀ ਦਾ ਭੁੱਖਾ ਹੈ। ਭਾਵਨ ਦਾ ਅਰਥ ਹੈ ਸ਼ਰਧਾ, ਸ਼ਰਧਾ ਦਾ ਭੁੱਖ ਹੈ। ਉਹ ਭਾਵਨਾ ਕਿੱਥੋਂ ਪੈਦਾ ਹੁੰਦੀ ਹੈ? ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤ ਜੀ ਕਹਿੰਦੇ ਉਹ ਭਾਵਨਾ ਦਾ ਭੁੱਖਾ ਹੈ, ਪਰਮਾਤਮਾ ਰਾਜਾ ਹੈ ਜਿਹੜਾ।
ਮੋਹ ਪਟਲ ਸਭ ਜਗਤ ਬਿਆਪਿਓ, ਭਗਤ ਨਹੀਂ ਸੰਤਾਪਾ।
ਸਾਰੀ ਦੁਨੀਆਂ ਤੇ ਮੋਹ ਪਟਲ ਹੁੰਦਾ ਹੈ, ਪਰਦਾ, ਮੋਹ ਦੇ ਪਰਦੇ 'ਚ ਹੀ ਢੱਕੀ ਪਈ ਹੈ, ਸਾਰਿਆਂ ਦੇ ਉੱਪਰ ਮੋਹ ਦਾ ਪਰਦਾ ਪਿਆ ਵਿਆਪਿਆ ਹੋਇਆ ਹੈ, ਪਰ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਮੋਹ ਦਾ ਕੋਈ ਸੰਤਾਪ ਨਹੀਂ ਹੈ। ਭਗਤ ਜਨ ਵਾਹਿਗੁਰੂ ਜੀ ਦੇ ਪਿਆਰ 'ਚ ਭਿੱਜ ਗਏ ਨੇ, ਨਿਵਲੀਨ ਹੋ ਗਏ ਨੇ, ਉਹਨਾਂ ਨੂੰ ਮੋਹ ਦਾ ਕੋਈ ਦੁੱਖ ਨਹੀਂ ਹੈ।
ਰਵਿਦਾਸ ਭਗਤ ਇੱਕ ਬਾਡੇ ਅਬ ਇਹ ਕਾਸਿਓ ਕਹੀਆ।
ਭਗਤ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਹਿਰਦੇ 'ਚ ਇੱਕ ਵਾਹਿਗੁਰੂ ਜੀ ਦੀ ਭਗਤੀ ਪੈਦਾ ਹੋ ਗਈ, ਵੱਧ ਗਈ। ਹੁਣ ਇਹ ਭਗਤੀ ਵਾਲੀ ਜਿਹੜੀ ਅਵਸਥਾ ਹੈ, ਇਹ ਆਪਾਂ ਇਹਦੇ ਬਾਰੇ ਕਿਸੇ ਨੂੰ ਕੀ ਕਹਿ ਸਕਦੇ ਹਾਂ, ਦੱਸ ਸਕਦੇ ਹਾਂ?
ਜਾ ਕਾਰਨ ਹਮ ਤੁਮੇ ਆਰਾਧੇ ਸੋ ਦੁਖ ਅੱਜ ਹੂੰ ਸਹੀਆ।
ਵਾਹਿਗੁਰੂ ਜੀ ਜਿਸ ਕਾਰਨ ਕਰਕੇ ਅਸੀਂ ਤੁਹਾਨੂੰ ਆਰਾਧੇ ਹੈ, ਤੁਹਾਡੇ ਪਿਆਰ 'ਚ ਜੁੜੇ ਹਾਂ, ਉਹ ਕਾਰਨ ਕੀ ਸੀ? ਕਿ ਅਸੀਂ ਮੋਹ ਦੇ ਬੰਧਨਾਂ ਤੋਂ ਬਚ ਜਾਈਏ, ਅਸੀਂ ਦੁੱਖਾਂ ਤੋਂ ਮੁਕਤ ਹੋ ਜਾਈਏ। ਸੋ ਦੁੱਖਾਂ ਚੋਂ ਮੂੰਹ ਸਹੀ ਹੈ। ਇਹ ਵਾਹਿਗੁਰੂ ਜੀ ਹੁਣ ਵੀ ਸਾਨੂੰ ਉਹ ਦੁੱਖ ਸਹਿਣਾ ਪਏਗਾ, ਪਾਪ ਕਿ ਹੁਣ ਸਾਡੀ ਜ਼ਿੰਦਗੀ 'ਚ ਉਹ ਦੁੱਖ ਨਹੀਂ ਹੈ, ਇੱਕ ਕੁਐਸਚਨ ਮਾਰਕ ਹੈ। ਸੋ ਦੁੱਖ ਅਜੂ ਸਹੀ ਹੈ, ਹੁਣ ਉਹ ਦੁੱਖ ਅਸੀਂ ਨਹੀਂ ਸਹਿੰਦੇ। ਪਾਪ ਸਾਡੇ ਅੰਦਰੋਂ ਮੋਹ ਦੇ ਦੁੱਖ ਮਿੱਟ ਗਏ, ਮੋਹ ਪਿਆਰ ਬਣ ਗਿਆ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ। ਦੇਖੋ ਰੋਜ਼ ਕਿਹਾ ਜਾਂਦਾ ਬਾਣੀ ਪੜ੍ਹੋ, ਸਤਸੰਗਤ ਚਾਓ, ਸਿਮਰਨ ਕਰੋ, ਦਾ ਅਰਥ ਕੀ ਹੈ? ਜਦੋਂ ਰੋਜ਼ ਤੁਸੀਂ ਸਿਮਰਨ ਕਰੋਗੇ, ਰੋਜ਼ ਤੁਸੀਂ ਵਾਹਿਗੁਰੂ ਜੀ ਨੂੰ ਚੇਤੇ ਕਰੋਗੇ, ਬਾਣੀ ਪੜ੍ਹੋਗੇ, ਨਿਤਨੇਮ ਕਰੋਗੇ, ਸਤਸੰਗਤ ਕਰੋਗੇ, ਰੋਜ਼ ਕਰਦਿਆਂ ਕਰਦਿਆਂ ਇਹ ਸਿਮਰਨ ਬਣ ਜਾਏਗਾ, ਸਿਮਰਨ ਬਣ ਜਾਏਗਾ। ਸਿਮਰਨ ਅੰਦਰ ਹੈ, ਜਿਹਨੂੰ ਆਪਾਂ ਕਹਿੰਦੇ ਯਾਦਾਸ਼ਤ ਵਿੱਚ ਵਸ ਜਾਏਗਾ। ਇਹ ਯਾਦ ਹੀ ਫਿਰ ਲਿਵ ਬਣ ਜਾਂਦੀ ਹੈ। ਭਗਤ ਜੀ ਕਹਿੰਦੇ ਕਿ ਵਾਹਿਗੁਰੂ ਜੀ ਨੂੰ ਚੇਤੇ ਕਰਦਿਆਂ ਕਰਦਿਆਂ ਸਾਡੇ ਅੰਦਰ ਵਾਹਿਗੁਰੂ ਜੀ ਦੀ ਲਿਵ ਪੈਦਾ ਹੋ ਗਈ, ਪਿਆਰ ਪੈਦਾ ਹੋ ਗਿਆ, ਅਤੇ ਹੁਣ ਸਾਨੂੰ ਮੋਹ ਦਾ ਦੁੱਖ ਜਿਹੜਾ ਸਹਿਣਾ ਨਹੀਂ ਪਏਗਾ। ਔਰ ਇਸ ਮੋਹ ਦੇ ਦੁੱਖ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਸਤਸੰਗਤ ਨਾਲ ਪਿਆਰ ਕਰੀਏ, ਗੁਰੂ ਕੀ ਬਾਣੀ ਰੋਜ਼ ਪੜ੍ਹਿਆ ਕਰੀਏ, ਉਸ ਵਾਹਿਗੁਰੂ ਜੀ ਦੇ ਪਿਆਰ 'ਚ ਰੋਜ਼ ਜੁੜਿਆ ਕਰੀਏ। ਜਿੱਥੇ ਭਗਤ ਜੀ ਦਾ ਇਹ ਪਵਿੱਤਰ ਮੁੱਖ ਵਾਕ ਆਪ ਜੀ ਨੇ ਸ਼ਰਵਣ ਕੀਤਾ, ਜੋ ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਸੀ, ਜਿਹਦੇ ਰਾਹੀਂ ਸਾਨੂੰ ਸੁਨੇਹਾ ਦਿੱਤਾ ਹੈ ਕਿ ਪ੍ਰਮਾਤਮਾ ਕੇਵਲ ਪਿਆਰ ਦਾ ਭੁੱਖ ਹੈ, ਮੋਹ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਤਰੀਕਾ ਹੈ ਪ੍ਰਮਾਤਮਾ ਨੂੰ ਚੇਤੇ ਕਰੋ, ਉਹਦੇ ਪਿਆਰ ਜੁੜ ਜਾਓ। ਜਦੋਂ ਤੁਸੀਂ ਉਹਦੇ ਪਿਆਰ ਜੁੜ ਕੇ, ਪ੍ਰਮਾਤਮਾ ਤੁਹਾਡਾ ਹੀ ਹੈ, ਉਹ ਕਿਸੇ ਦੀ ਮਲਕੀਅਤ ਨਹੀਂ ਹੈ, ਕੋਈ ਦੁੱਖ ਨਹੀਂ ਜ਼ਿੰਦਗੀ 'ਚ ਰਹੇਗਾ। ਰੋਜ਼ ਲੜੀਵਾਰ ਗੁਰ ਸ਼ਬਦ ਜੋ ਆਪ ਜੀ ਸਰਵਣ ਕਰਦੇ ਹੋ, ਉਸ ਦੀ ਵਿਚਾਰ ਵੀ ਸਾਂਝੀ ਕਰਨੀ ਹੈ, ਪਿਆਰ ਦੇ ਨਾਲ ਸਰਵਣ ਕਰੋ ਜੀ।
ਬਿਲਾਵਲ ਇਨ ਮਾਇਆ ਜਗਦੀਸ ਗੁਸਾਏ ਤੁਮਰੇ ਚਰਨ ਬਿਸਾਰੇ।
ਬਿਲਾਵਲ ਰਾਗ ਦਾ ਇਹ ਪਵਿੱਤਰ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 857 'ਤੇ ਸਬਾਈਮਾਨ ਹੈ। ਭਗਤ ਜੀ ਕਹਿੰਦੇ ਹੇ ਜਗਦੀਸ਼ ਗੁਸਾਈ, ਜਗਦੀਸ਼ ਦਾ ਅਰਥ ਜਗਤ ਦੇ ਈਸ਼ਵਰ, ਗੁਸਾਈ ਗੁ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ, ਹੇ ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਆ ਜਿਹੜੀ ਮਾਇਆ ਹੈ ਨਾ, ਇਹਨੇ ਸਾਨੂੰ ਤੁਹਾਡੇ ਚਰਣਾਂ ਨਾਲੋਂ ਤੋੜ ਦਿੱਤਾ। ਬੜੀ ਪ੍ਰਬਲ ਹੈ ਮਾਇਆ, ਕਿੰਨੀ ਪ੍ਰਬਲ ਹੈ, ਸਰਪਣੀ ਤੇ ਉੱਪਰ ਨਹੀਂ ਬਲੀ ਆ, ਜਿਵੇਂ ਬ੍ਰਹਮਾ ਬਿਸਨ ਮਹਾ ਦਿਓ ਛਲੀਆ। ਮਾਇਆ ਮਾੜੀ ਨਹੀਂ ਹੈ, ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ, ਜਿਵੇਂ ਪਾਣੀ ਤੋਂ ਬਿਨਾਂ ਬੇੜੀ ਨਹੀਂ ਚੱਲ ਸਕਦੀ, ਪਾਣੀ ਤੋਂ ਬਿਨਾਂ ਬੇੜੀ ਨਹੀਂ ਤਰੇਗੀ, ਪਰ ਪਾਣੀ ਬੇੜੀ 'ਚ ਨਹੀਂ ਪੈਣਾ ਚਾਹੀਦਾ, ਬੇੜੀ ਫਿਰ ਵੀ ਨਹੀਂ ਤਰੇਗੀ ਜੇ ਬੇੜੀ ਦੇ ਵਿੱਚ ਪਾਣੀ ਪੈ ਗਿਆ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ, ਮਾਇਆ ਬਣਾਈ ਪਰਮਾਤਮਾ ਨੇ ਮਨੁੱਖ ਦੇ ਲਈ ਹੈ, ਪਰ ਮਨੁੱਖ ਦੀ ਸੁਰਤੀ ਜੀ ਮਾਇਆ 'ਚ ਖਤਚ ਹੋ ਗਈ, ਮਾਇਆ ਦੀ ਚਮਕ ਦਮਕ ਵਿੱਚ ਪੈ ਕੇ ਮਨੁੱਖ ਪਰਮਾਤਮਾ ਨਾਲੋਂ ਟੁੱਟ ਗਿਆ। ਇਹ ਵਾਹਿਗੁਰੂ, ਇਸ ਮਾਇਆ ਦੀ ਮਮਤਾ ਨੇ ਸਾਨੂੰ ਤੁਹਾਡੇ ਚਰਨਾਂ ਤੋਂ ਤੋੜ ਦਿੱਤਾ, ਤੁਹਾਡਾ ਪਿਆਰ ਵਿਸਾਰ ਦਿੱਤਾ ਸਾਡੇ ਹਿਰਦੇ ਵਿੱਚੋਂ।
ਕਿੰਚਤ ਪ੍ਰੀਤ ਨ ਉਪਜੈ ਜਨ ਕੋ ਜਨ ਕਹਾ ਕਰਹਿ ਬੇਚਾਰੀ।
ਮਹਾਰਾਜ ਜੀ ਲੋਕੀ ਵਿਚਾਰੇ ਕਰਨ ਕੀ, ਮਾਇਆ 'ਚ ਜੁੜ ਕੇ ਤੇ ਇੱਕ ਰਤੀ ਜਿੰਨਾ ਪਿਆਰ ਤੁਹਾਡੇ ਪ੍ਰਤੀ ਨਹੀਂ ਹੈ, ਮਾਇਆ 'ਚ ਇੰਨਾ ਬੰਦਾ ਮੋਹਿਆ ਜਾਂਦਾ ਹੈ। ਧਰਮ ਪਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਸੀ, ਧਰਮ ਜਾਂ ਧਰਮ ਸਥਾਨ ਨਿਰੋਲ ਪਰਮਾਤਮਾ ਦੇ ਪਿਆਰ ਜੁੜਨ ਲਈ ਸੀ, ਪਰ ਮਨੁੱਖ ਨੇ ਧਰਮ ਨੂੰ ਵੀ ਮਾਇਆ ਲਈ ਵਰਤਣਾ ਸ਼ੁਰੂ ਕਰਤਾ। ਕਹਿੰਦੇ ਨੇ ਆਪਾਂ ਇੰਨੇ ਪਾਠ ਕਰੋ, ਆਹ ਕਾਰਜ ਰਾਸ ਹੋ ਜਾਏਗਾ, ਆਹ ਕੁਝ ਮਿਲ ਜਾਏਗਾ, ਉਹ ਸਫਲਤਾ ਮਿਲ ਜਾਏਗੀ, ਮੁਬਾਰਕ ਹੈ ਪਾਠ ਕਰਨਾ, ਪਰ ਕੇਵਲ ਕਾਰਜਾਂ ਲਈ ਕਿਉਂ? ਪਾਠ ਤੇ ਕਰਨੇ ਸੀ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ, ਵਾਹਿਗੁਰੂ ਜੀ ਨੂੰ ਮਿਲ ਗਏ ਤੇ ਕਾਰਜ ਸਾਡੇ ਕੋਲ ਰੁਕ ਜਾਣਗੇ, ਫਿਰ ਤੇ ਸਾਰੇ ਕਾਰਜ ਆਪੇ ਰਾਸ ਹੋ ਜਾਣਗੇ। ਜਦੋਂ ਵਾਹਿਗੁਰੂ ਜੀ ਮਿਲ ਗਏ, ਮਾਇਆ ਤੇ ਮਗਰ ਮਗਰ ਤੁਰੀ ਫਿਰੇਗੀ, ਫਿਰ ਤੇ ਰਿਧੀਆਂ ਸਿਧੀਆਂ ਮਨੁੱਖ ਦੇ ਮਗਰ ਮਗਰ ਫਿਰਨਗੀਆਂ। ਇਸ ਕਰਕੇ ਆਪਾਂ ਧਰਮ 'ਚ ਵੀ ਕੇਵਲ ਗਿਣਤੀ ਮਿਣਤੀ ਤੱਕ ਸੀਮਤ ਹੋ ਗਏ ਹੈਗੇ। ਆਪਾਂ ਇਹ ਗਾਥਾ ਤੇ ਪੜ੍ਹਦੇ ਗਏ, ਬਾਬਾ ਨਾਨਕ ਜੀ ਤਖੜੀ ਤੋਲਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਸਨ, ਤੇਰਾ ਤੇਰਾ ਕਰਦੇ ਸਨ। ਅਸੀਂ ਤੇ ਪਾਠ ਕਰਦੇ ਹਾਂ ਵੀ ਤਕੜੀ ਤੋਲੀ ਚਲੀ ਜਾਂਦੇ, ਗਿਣਤੀ ਮਿਣਤੀ ਕਰੀ ਚਲੇ ਜਾਂਦੇ, ਇੰਨੇ ਕਰਾਂਗੇ, ਇਹ ਦੇ ਦਿਓ, ਆਹ ਦਿਓਗੇ, ਆਹ ਕਰ ਦੇਣਗੇ ਆਪਾਂ, ਇਹ ਗਿਣਤੀ ਮਿਣਤੀ। ਇਹ ਗਿਣਤੀ ਗਿਣਤੀ ਤਾਂ ਦੁਨੀਆਂ ਦਾ ਧਨ ਗਿਣ ਲਈ ਸੀ, ਰੱਬ ਦੇ ਨਾਮ ਨੂੰ ਗਿਣ ਲਈ ਨਹੀਂ ਸੀ। ਰੱਬ ਨੇ ਕਦੀ ਤੁਹਾਨੂੰ ਦਾਤਾਂ ਦੇਣ ਲੱਗਿਆਂ ਕੋਈ ਗਿਣਤੀ ਕੀਤੀ ਹੈ? ਰੱਬ ਨੇ ਬਖਸ਼ਿਸ਼ ਕਰਨ ਲੱਗਿਆਂ ਕਿੰਨੇ ਸਵਾਸ ਦਿੱਤੇ ਨੇ, ਕੀ ਦਿੱਤਾ ਅੱਜ ਤੱਕ, ਗਿਣਤੀ ਕੀਤੀ ਹੈ? ਨਹੀਂ ਕੀਤੀ। ਅਸੰਖ ਹੈ ਸਭ ਕੁਝ, ਬੇਅੰਤ ਹੈ ਪਰਮਾਤਮਾ, ਬੇਅੰਤ ਹੈ ਪਰਮਾਤਮਾ, ਦੀਆਂ ਦਾਤਾਂ ਬੇਅੰਤ ਨੇ। ਉਸ ਬੇਅੰਤ ਦੇ ਨਾਲ ਗਿਣਤੀ ਮਿਣਤੀ ਨਹੀਂ ਚੱਲਣੀ, ਉੱਥੇ ਤੇ ਪਿਆਰ ਚੱਲਣਾ। ਪਿਆਰ 'ਚ ਤੁਸੀਂ ਥੋੜ੍ਹਾ ਵੀ ਕਰ ਲਓਗੇ, ਉਹ ਪ੍ਰਵਾਨ ਹੋ ਜਾਏਗਾ, ਗਿਣਤੀਆਂ 'ਚ ਬਹੁਤਾ ਵੀ ਕਰ ਲਓ, ਉਹ ਲੇਖੇ ਨਹੀਂ ਲੱਗੇਗਾ। ਇਸ ਕਰਕੇ ਨਿਰੋਲ ਪਿਆਰ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਇਹ ਤੇ ਮਾਇਆ ਸਾਨੂੰ ਰਤਾ ਜੀ, ਨਵੀਂ ਪਿਆਰ ਨਹੀਂ ਪੈਦਾ ਹੋਣ ਦੀ, ਜਿੱਥੇ ਜਾਂਦੇ ਪਾਠ ਕਰਦੇ ਤਾਂ ਵੀ ਮਾਇਆ ਸਾਡੇ ਅੰਦਰ ਬੈਠ ਜਾਂਦੀ। ਇਹ ਵਿਚਾਰੇ ਜੀਵ ਕਰਨ ਕੀ, ਮਾਇਆ ਇੰਨੀ ਪ੍ਰਬਲ ਹੈ, ਤੁਹਾਡੇ ਨਾਲੋਂ ਤੋੜ ਦਿੱਤਾ ਸਾਨੂੰ।
ਰਹਾਉ
ਵਿਸਰਾਮ ਤੋਂ ਬਾਅਦ ਫਿਰ ਭਗਤ ਜੀ ਕਹਿੰਦੇ ਨੇ
ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ।
ਜੇ ਸਾਡਾ ਮਨ ਕੇਵਲ ਮਾਇਆ 'ਚ ਹੀ ਜੁੜਿਆ, ਮਾਇਆ ਮਾੜੀ ਨਹੀਂ ਹੈ, ਪਰ ਜੇ ਕੇਵਲ ਮਾਇਆ 'ਚ ਜੁੜਿਆ ਤੇ ਇਹ ਸਰੀਰ ਤ੍ਰਿਕਾਰ ਯੋਗ ਹੈ। ਤ੍ਰਿਗ ਧਨ, ਤ੍ਰਿਗ ਧਨ, ਉਹ ਧਨ ਵੀ ਤ੍ਰਿਕਾਰ ਯੋਗ ਹੈ, ਉਹ ਮਤ ਵੀ ਤ੍ਰਿਕਾਰ ਯੋਗ ਹੈ ਜਿਹੜੀ ਮਾਇਆ 'ਚ ਬਹਿ ਕੇ ਤੇ ਇੱਕ ਲੋਕਾਂ ਲਈ ਫਾਹੀਆਂ ਪੈਦਾ ਕਰਦੀ ਹੈ। ਲੋਕਾਂ ਲਈ ਫਾਹੀਆਂ, ਮਾਇਆ ਦੇ ਵਿੱਚ ਪੈ ਕੇ ਮੇਰੇ ਮਨ 'ਚ ਖਿਆਲ ਆ ਜਾਏ ਕਿ ਮੈਂ ਇਹੋ ਜਿਹਾ ਲਿਬਾਸ ਬਣਾਵਾਂ ਦੁਨੀਆ ਮੇਰੇ 'ਤੇ ਖੁਸ਼ ਹੋ ਕੇ ਮੈਨੂੰ ਬਹੁਤੇ ਪੈਸੇ ਦੇ, ਇਹ ਹੈ ਫਾਹੀ ਬਣਾਉਣੀ। ਫਾਹੀ ਸੁਰਤ ਮਲੂਕੀ ਵੇਸ, ਬਾਹਰੋਂ ਵੇਸ ਮਲੂਕਾਂ ਵਾਲਾ ਪਰ ਅੰਦਰ ਫਾਹੀ ਕੇ ਲੋਕ ਫਸਣ ਕਿਵੇਂ, ਲੋਕਾਂ ਨੂੰ ਲੁੱਟਣਾ ਕਿਵੇਂ ਹੈ, ਲੋਕਾਂ ਨੂੰ ਠੱਗਣਾ ਕਿਵੇਂ ਹੈ, ਲੋਕਾਂ ਦੇ ਉੱਪਰ ਜ਼ੋਰ ਜ਼ੁਲਮ ਕਿਵੇਂ ਕਰਨਾ। ਭਗਤ ਜੀ ਕਹਿੰਦੇ ਇਹੋ ਜਿਹੀ ਮਤ ਨੂੰ, ਇਹੋ ਜਿਹੇ ਧਨ ਨੂੰ, ਇਹੋ ਜਿਹੇ ਤਨ ਨੂੰ ਤ੍ਰਿਕਾਰ ਹੈ, ਲਾਣਤ ਹੈ, ਜਿਹੜਾ ਲੋਕਾਂ ਦੇ ਲਈ ਫਾਹੀਆਂ ਹੀ ਪੈਦਾ ਕਰਦਾ। ਮਤ ਬੁੱਧ ਫੰਨੀ ਦਰਥ ਹੈ, ਫੰਦੀ ਦਾ ਫੰਨੀ ਦਰਥ ਹੈ ਫੰਦੀ ਫਾਹੀ। ਜਿਸ ਮਤ ਨੇ ਫਾਹੀ ਬਣਾ ਲਈ ਹੈ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਹੈ, ਠੱਗਣਾ ਕਿਵੇਂ ਹੈ, ਚਲਾਕੀਆਂ ਕਿਵੇਂ ਕਰਨੀਆਂ, ਇਹੋ ਜਿਹੀ ਮਤ ਨੂੰ ਤ੍ਰਿਕਾਰ ਹੈ, ਲਾਣਤ ਇਹੋ ਜਿਹੀ ਮਤ ਨੂੰ।
ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਦੇ ਆਪ ਬਚਨੇ।
ਵਾਹਿਗੁਰੂ ਜੀ ਕਿਰਪਾ ਕਰਕੇ ਇਸ ਮਾਇਆ ਨੂੰ ਤੁਸੀਂ ਬੰਨ ਕੇ ਰੱਖੋ ਆਪਣੇ ਕੋਲ, ਸਾਨੂੰ ਆਪਣੀ ਬਚਨਾਂ ਨਾਲ ਜੋੜ ਲਓ, ਆਪਣੇ ਪਿਆਰ 'ਚ ਜੋੜ ਲਓ ਜੀ।
ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗੁਮਾਨਾ।
ਜ਼ਿੰਦਗੀ ਦੇ ਵਿੱਚ ਗੁਜ਼ਰਾਨ ਲਈ ਜ਼ਰੂਰੀ ਹੈ ਕਿ ਬੰਦਾ ਕਿਰਤ ਕਰੇ। ਕਿਰਤ ਦੇ ਲਈ ਕੋਈ ਖੇਤੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਵਪਾਰ ਕਰਦਾ ਹੈ, ਕੋਈ ਹੋਰ ਕਰਮ ਜਿਹੜੇ ਵੀ ਕਰਦਾ ਹੈ, ਉਹ ਜ਼ਰੂਰੀ ਹੈ। ਕਿਰਤ ਬਹੁਤ ਜ਼ਰੂਰੀ ਹੈ। ਕਿਰਤ ਜਿਹੜੀ ਹੈ ਉਹ ਪੈਸਾ ਕਮਾਉਣ ਲਈ ਨਹੀਂ ਹੈ, ਕਿਰਤ ਪੈਸਾ ਕਮਾਉਣ ਲਈ ਨਹੀਂ ਹੈ। ਭਗਤ ਰਵਿਦਾਸ ਜੀ ਦਾ ਇੱਕ ਬੜਾ ਪਿਆਰਾ ਫਜਲ ਬਚਨ ਹੈ, ਫਲ ਕਾਰਨ ਫੁੱਲੀ ਬਣ ਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮ ਹੈ ਨਾਸ। ਬੜਾ ਭਾਵਪੂਰਤ ਬਚਨ ਹੈ। ਫੁੱਲ ਲੱਗਦੇ ਨੇ ਇਸ ਲਈ ਕਿ ਫਲ ਲੱਗੇ, ਜਦੋਂ ਫਲ ਲੱਗਦਾ ਫੁੱਲ ਝੜ ਜਾਂਦੇ ਨੇ। ਅਸੀਂ ਕੋਈ ਵੀ ਕੰਮ ਕਰਦੇ, ਕਰਮਾਂ ਦਾ ਇੱਥੇ ਧਾਰਮਿਕ ਕਰਮ ਨਹੀਂ, ਕੋਈ ਵੀ ਕੰਮ ਅਸੀਂ ਖੇਤੀ ਕਰਦੇ ਹਾਂ, ਵਪਾਰ ਕਰਦੇ ਹਾਂ, ਇਹ ਤਾਂ ਅਸੀਂ ਜ਼ਿੰਦਗੀ 'ਚ ਗਿਆਨ ਪ੍ਰਾਪਤ ਕਰਨ ਦੇ ਲਈ, ਜ਼ਿੰਦਗੀ 'ਚ ਅੱਗੇ ਵਧਣ ਦੇ ਲਈ। ਕਹਿਣ ਲੱਗੇ ਗਿਆਨੇ ਕਾਰਨ ਕਰਮ ਅਭਿਆਸ, ਜੋ ਵੀ ਕਰਮ ਅਸੀਂ ਕਰਦੇ ਇਹ ਗਿਆਨ ਪ੍ਰਾਪਤ ਕਰਨ ਦੇ ਲਈ ਹੈ। ਦੇਖੋ ਕੋਈ ਵੀ ਕੰਮ ਜਦੋਂ ਤੁਸੀਂ ਇਮਾਨਦਾਰੀ ਨਾਲ ਕਰੋਗੇ ਤੁਹਾਡੇ ਅੰਦਰ ਇਨਸਾਨੀਅਤ ਪੈਦਾ ਕਰੇਗਾ, ਤੁਹਾਡੇ ਅੰਦਰ ਕੋਈ ਗਿਆਨ ਪੈਦਾ ਕਰੇਗਾ। ਜੇ ਤੁਸੀਂ ਗਿਆਨ ਲੈਣਾ ਤੇ ਕੰਮ ਚੋਂ ਵੀ ਲੈ ਸਕਦੇ। ਦੇਖੋ ਨਾ ਬਾਬਾ ਰਵਿਦਾਸ ਸਾਹਿਬ ਜੀ ਜੁੱਤੀਆਂ ਗਣਦਿਆਂ ਵੀ ਗਿਆਨ ਪ੍ਰਾਪਤ ਕਰੀ ਗਏ ਨੇ, ਉਹਨਾਂ ਨੇ ਜੁੱਤੀਆਂ ਗਣੀ ਨੂੰ ਵੀ ਭਗਤੀ ਗਿਣ ਲਿਆ, ਜਿਹਨੇ ਭਗਤੀ ਕਰਨੀ ਉਹ ਕੰਮ ਨੂੰ ਵੀ ਭਗਤੀ ਗਿਣ ਲੈਂਦਾ ਹੈ। ਗਿਆਨੀ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋਂ ਕਰਮੇ ਨਾਸ, ਜਦੋਂ ਗਿਆਨ ਹੋ ਜਾਂਦਾ ਫਿਰ ਮਨੁੱਖ ਦਾ ਕਰਮ ਨਾਲ ਹੰਕਾਰ ਨਹੀਂ ਰਹਿੰਦਾ ਕਿ ਮੈਂ ਕੰਮ ਕਰਦਾ, ਇਹਦੇ 'ਚ ਹੀਣ ਭਾਵਨਾ ਰਹਿੰਦੀ ਕਿ ਮੇਰਾ ਕੰਮ ਨਹੀਂ ਹੈ, ਇਹ ਨਹੀਂ ਰਹਿੰਦੀ, ਉਹ ਕੰਮ ਦੇ ਅਸਰ ਤੋਂ ਉੱਚਾ ਉੱਠ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਬਾਬਾ ਕਬੀਰ ਸਾਹਿਬ ਜੀ ਕਿ ਦੇਖੋ ਖੇਤੀ ਕਰਨੀ ਹੋਰ ਸਭ ਕੁਝ ਕਰਨਾ ਜ਼ਰੂਰੀ ਹੈ, ਪਰ ਜੇ ਬੰਦੇ ਨੇ ਸਭ ਕੁਝ ਪੈਸੇ ਲਈ ਕੀਤਾ ਤੇ ਫਿਰ ਖੇਤੀ ਜਾਂ ਹੋਰ ਕੰਮ ਜਿਹੜੇ ਨੇ ਇਹ ਕਿਸ ਅਰਥ ਰਹਿ ਜਾਂਦੇ ਨੇ। ਦੁਬਾਰਾ ਪੜਿਓ।
ਕਿਆ ਖੇਤੀ ਕਿਆ ਲੇਵਾ ਦੇਈ, ਪ੍ਰਪੰਚ ਝੂਠ ਗੁਮਾਨਾ।
ਇਹ ਆਪਾਂ ਇਹਨਾਂ ਚੀਜ਼ਾਂ 'ਚ ਪੈ ਕੇ ਪ੍ਰਪੰਚ ਕਰਨੇ ਨੇ, ਝੂਠ ਹੀ ਬੋਲਣਾ ਹੈ, ਔਰ ਇਹਨਾਂ ਚੀਜ਼ਾਂ ਤੋਂ ਕਮਾਏ ਹੋਏ ਧਨ ਦੇ ਨਾਲ ਜਾਂ ਕੰਮ ਦਾ ਹੰਕਾਰ ਹੀ ਕਰਨਾ ਹੈ, ਇਹਦਾ ਅਰਥ ਹੀ ਕੀ ਰਹਿ ਜਾਂਦਾ। ਇਹ ਸਭ ਕੁਝ ਦਾ ਅਰਸੀ ਗੁਜ਼ਰਾਨ ਹੁੰਦੇ ਹਾਂ ਆਪਾਂ ਜ਼ਿੰਦਗੀ 'ਚ ਆਪਣੇ ਅਤੇ ਸਮਾਜ ਦੇ ਵਿਕਾਸ ਲਈ ਯਤਨਸ਼ੀਲ ਹੋਈਏ, ਪਰ ਜੇ ਆਪਾਂ ਇਹ ਕੁਝ ਕਰਦੇ ਹਾਂ ਧਨ ਦੌਲਤ ਇਕੱਠਾ ਕਰਕੇ ਹੰਕਾਰ ਕਰਨਾ ਤੇ ਭਗਤ ਜੀ ਕਹਿੰਦੇ ਇਹਦਾ ਲਾਭ ਕੀ ਹੋਇਆ ਆਪਾਂ ਨੂੰ ਜ਼ਿੰਦਗੀ ਅੰਦਰ।
ਹੈ ਕਬੀਰ ਤੇ ਅੰਤ ਬੇਗੂਤੇ ਆਇਆ ਕਾਲ ਨਿਦਾਨਾ।
ਕੋਈ ਵੀ ਪ੍ਰਾਣੀ ਜਿਹੜਾ ਦੁਨੀਆਂ ਦੀ ਕੋਈ ਵੀ ਕਿਰਤ ਕਰਦਾ ਕੇਵਲ ਧਨ ਤੱਕ ਸੀਮਤ ਹੋ ਗਿਆ ਜਾਂ ਹੰਕਾਰ ਜਾਂ ਵਿਕਾਰਾਂ ਤੱਕ ਸੀਮਤ ਹੋ ਗਿਆ। ਕਹਿਣ ਲੱਗੇ ਨੇ ਕਿ ਇਹ ਕਿ ਕਹਿ ਕਬੀਰ ਤੇ ਅੰਤ ਵਿਗੁੱਤੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਖੀਰ ਵੇਲੇ ਅਜਿਹੇ ਲੋਕਾਂ ਨੂੰ ਪਛਤਾਉਣਾ ਪੈਂਦਾ, ਝੂਰਨਾ ਪੈਂਦਾ, ਅਜਿਹੇ ਲੋਕ ਜਿਹੜੇ ਨੇ ਵਿਗੋਚੇ ਰਹਿੰਦੇ ਨੇ। ਜਦੋਂ ਆਇਆ ਕਾਲ ਨਿਦਾਨਾ, ਅਖੀਰ ਵੇਲੇ ਜਦੋਂ ਕਾਲ ਆ ਕੇ ਉਹਨਾਂ ਨੂੰ ਪਕੜ ਲੈਂਦਾ, ਉਦੋਂ ਫਿਰ ਕੀ ਹੁੰਦਾ? ਹੱਥ ਮਰੋੜੇ ਤਨ ਕੱਪੇ ਸਿਆਹੂ ਹੋਵਾ ਸੇਤ। ਮਨੁੱਖ ਝੂਰਦਾ, ਦੁਖੀ ਹੁੰਦਾ, ਕਿਉਂਕਿ ਜਿਸ ਕੰਮ ਲਈ ਇੰਨਾ ਕੁਝ ਕੀਤਾ ਉਹ ਤੇ ਨਾਲ ਹੀ ਨਹੀਂ ਗਿਆ, ਨਾ ਧਨ ਨਾਲ ਗਿਆ, ਨਾ ਪਰਿਵਾਰ ਨਾਲ ਗਿਆ। ਭਗਤ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਵਾਹਿਗੁਰੂ ਜੀ ਦੇ ਚਰਣਾ 'ਚ ਅਰਦਾਸ ਕਰਕੇ ਸਾਨੂੰ ਕਿਰਤ ਵਿਰਤ ਕਰਦੇ ਹਾਂ ਮਾਇਆ ਤੋਂ ਮੌਤ ਉੱਚੀ ਉੱਠਣ ਦੀ ਜਿੱਥੇ ਪ੍ਰੇਰਨਾ ਕੀਤੀ ਹੈ ਬਾਬਾ ਰਵਿਦਾਸ ਸਾਹਿਬ ਜੀ ਨੇ, ਉੱਥੇ ਸਾਨੂੰ ਪਰਮਾਤਮਾ ਦੇ ਪਿਆਰ ਜੁੜ ਕੇ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਪ੍ਰਭੂ ਦੀ ਬੰਦਗੀ ਕਰਨ ਦੀ ਪ੍ਰੇਰਨਾ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ ਇਹ ਬਚਨ ਸਾਡੇ ਹਿਰਦੇ 'ਚ ਵਸਣ, ਅਸੀਂ ਭਗਤਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਜਿੱਥੇ ਆਤਮਿਕ ਆਨੰਦ ਮਾਨਣਾ ਹੈ ਉੱਥੇ ਮਨੁੱਖੀ ਬਰਾਬਰਤਾ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜੋ ਸੰਘਰਸ਼ ਕਰ ਰਹੇ ਲੋਕ ਇਸ ਵੇਲੇ ਮਨੁੱਖੀ ਅਧਿਕਾਰਾਂ ਦੇ ਲਈ, ਕਿਰਤੀ ਲੋਕ ਜਿਹੜੇ ਬੈਠੇ ਨੇ ਉਹਨਾਂ ਲਈ ਜੋ ਵੀ ਆਪਾਂ ਕਰ ਸਕਦੇ, ਸਿਆਣੇ ਕਹਿੰਦੇ ਨੇ ਹੋ ਸਕਦਾ ਸਾਥ ਦਿਓ, ਜੇ ਸਾਥ ਨਹੀਂ ਦੇ ਸਕਦੇ ਉਹਨਾਂ ਦੀ ਆਵਾਜ਼ ਉੱਚੀ ਉਠਾਓ, जे तुसी आवाज नहीं उठी सकते उन्होंने लिहाज का नारा मारो, कुछ ना कुछ जरूर करो, जिहड़े कि केवल किरती लोगों के लिए एडे वड्डे संघर्ष बैठे ने। यह समुची मानवता के अधिकारां दी गल है, यह समुची मानवता की आर्थिक आजादी की एक लहर है जिसे आप भी कोई ना कोई योगदान जरूर पाइए। इन्हां बेनतियां प्रवान करनियां जी, पलचुक दी खिमा सतगुरु श्री गुरु ग्रंथ साहिब जी का कोटान कोट धनवाद, समुची श्रोमणी गुरुद्वारा प्रबंधक कमेटी मानजोग सिंह साहब जी का धनवाद। आखिरी पंक्तियां भाई साहब जी पढ़ रहे ने, इहदे नाल ही समाप्ति होवेगी जी।
क्या खेती क्या लेवा दे परपंच झूठ गुमाना, कहे कबीर ते अंत बेगूते आया काल निदाना। वाहिगुरु जी का खालसा, वाहिगुरु जी की फतेह।